धन्वाहे गुरु साहिब जियो हम अवगुण परे एक गुण नाही अमृत छाड़ बिखै बिख खाई हम अवगुण परे एक गुण नाही अमृत छाड़ बिखै बिख खाई माया मोह परम पै भूले सुत दारा सो प्रीत लगाई एक उत्तम पंथ सुनियो गुर संगत तेहे मिलंत जम त्रास मिटाई एक अरदास पाठ कीरत की गुर रामदास राखो शरणाई एक अरदास पाठ कीरत की गुर रामदास गुर रामदास राखो शरणाई सतनाम धन वाखे गुरु साहिब जियो राग गौड़ी पूर्वी महला चौथा काम क्रोध नगर बहु भरिया मिल साधु खंडल खंडाहे पूरब लिखत लिखे गुर पाया मन हर लिव मंडल मंडाहे कर साधु अंजुलि पुन वड्डाहे कर दंडौत पुन वड्डाहे कर साधु अंजुलि पुन वड्डाहे कर दंडौत पुन वड्डाहे रहा वाह गुरु जी का खालसा वाह गुरु जी की फतेह परम सम्मान योग जुगो जुग अटल साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर संध्या दे इस गुरमत दीवान दी आप जी ने हाजरी भरी है सतगुरु गुरु रामदास जी का उचारण किया हुआ शब्द ਜੋ ਸੋਹੇਲਾ ਸਾਹਿਬ ਜੀ ਦੀ ਬਾਣੀ ਵਿੱਚ ਸਤਿਗੁਰਾਂ ਨੇ ਇਸ ਸ਼ਬਦ ਨੂੰ ਲੜੀ ਅਨੁਸਾਰ ਚੌਥੀ ਜਗ੍ਹਾ ਤੇ ਰੱਖਿਆ ਹੈ ਜਾਂ ਚੌਥਾ ਸ਼ਬਦ ਹੈ, ਇਸ ਦੀ ਵਿਚਾਰ ਆਪਾਂ ਕੱਲ ਆਰੰਭ ਕੀਤੀ ਸੀ। ਆਪ ਜਿਤਨੇ ਸਤਿਗੁਰੂ ਦੀ ਚਰਨ ਸ਼ਰਨ ਵਿੱਚ ਸੁਭਾਏਮਾਨ ਹੋ ਜਾਂ ਆਪਣੇ ਘਰਾਂ ਵਿੱਚ ਬੈਠ ਕੇ ਆਪ ਜੀ ਦੇਸ਼ ਵਿਦੇਸ਼ ਇਸ ਅਸਥਾਨ ਤੋਂ ਰੋਜ਼ ਵਿਚਾਰ ਸਰਵਣ ਕਰਦੇ ਹੋ, ਕੀਰਤਨ ਸਰਵਣ ਕਰਦੇ ਹੋ, ਇਸ ਅਸਥਾਨ ਤੋਂ ਪਾਠ ਸਿਮਰਨ ਸਰਵਣ ਕਰਦੇ ਹੋ, ਅਸੀਸ ਬਖਸ਼ੋ ਸਤਿਗੁਰੂ ਗੁਰੂ ਰਾਮਦਾਸ ਜੀ। ਆਪ ਆਪਣੇ ਸ਼ਬਦ ਦੀ ਕਲਾ ਵਰਤਾ ਕੇ ਆਪ ਵਿੱਚ ਵਰਤ ਕੇ ਵਿਚਾਰ ਕਰਾ ਲਵੋ, ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ, ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਕੱਲ ਸਤਿਗੁਰਾਂ ਜੀ ਦੇ ਇਸ ਸ਼ਬਦ ਦੀਆਂ ਆਰੰਭ ਵਾਲੀਆਂ ਦੋ ਤੁਕਾਂ ਦੀ ਆਪਾਂ ਵਿਚਾਰ ਕੀਤੀ ਸੀ। ਉਸ ਲੜੀ ਨੂੰ ਜੋੜਨ ਦੇ ਲਈ ਥੋੜੀ ਜੀ ਕੱਲ ਵਾਲੀ ਵਿਚਾਰ ਆਪਾਂ ਦੁਹਰਾ ਲੈਂਦੇ ਹਾਂ। ਹਜ਼ੂਰ ਨੇ ਫਰਮਾਇਆ, ਕਾਮ ਕ੍ਰੋਧ ਨਗਰ ਬਹੁ ਭਰਿਆ, ਕਾਮ ਨਾਲ ਕ੍ਰੋਧ ਨਾਲ ਤੇ ਨਗਰ ਦਾ ਲਫ਼ਜ਼ੀ ਅਰਥ ਅਸੀਂ ਸ਼ਹਿਰ ਦੀ ਬਜਾਏ ਆ ਸਰੀਰ ਇਹ ਪਿੰਡ ਕੀਤਾ ਸੀ, ਜੋ ਹਰ ਵਿਦਵਾਨ ਨੇ ਟੀਕਾਕਾਰ ਨੇ ਕੀਤਾ ਹੈ। ਕਾਮ ਨਾਲ ਕ੍ਰੋਧ ਨਾਲ ਇਹ ਸਰੀਰ ਭਰਿਆ ਹੋਇਆ ਹੈ। ਕਾਮ ਤੇ ਕ੍ਰੋਧ ਦਾ ਆਪਸੀ ਬਹੁਤ ਤਾਲਮੇਲ ਤੇ ਜੋੜ ਹੈ। ਇਹ ਮਨੁੱਖੀ ਸਰੀਰ ਨੂੰ ਦੋਨੋਂ ਬਿਰਤੀਆਂ ਬਹੁਤ ਪ੍ਰਭਾਵਿਤ ਕਰਦੀਆਂ ਨੇ ਔਰ ਸਤਿਗੁਰਾਂ ਨੇ ਇਸ ਦੇ ਸੰਬੰਧ ਵਿੱਚ ਇੱਕ ਬਚਨ ਵੀ ਕਿਹਾ ਹੈ ਕਿ ਜਿਵੇਂ ਸੁਹਾਗਾ ਸੁਨਾਰ ਵੀਰ ਵਰਤਦੇ ਨੇ ਉਹ ਸੋਨੇ ਨੂੰ ਢਾਲ ਦਿੰਦਾ ਹੈ, ਗੁਰਮੁਖੋ ਕਾਮ ਤੇ ਕ੍ਰੋਧ ਦੀ ਬਿਰਤੀ ਫੁਰਨੇ ਹਕੀਕਤ ਇਹ ਬੰਦੇ ਦੇ ਅੰਦਰ ਦੇ ਆਚਰਣ ਨੂੰ ਢਾਲ ਜਾਂਦੇ ਨੇ, ਕਾਇਆ ਨੂੰ ਗਾਲ ਦਿੰਦੇ ਨੇ। ਮਹਾਰਾਜ ਨੇ ਸ਼ਬਦ ਵਰਤਿਆ, ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜਿਉ ਕੰਚਨ ਸੁਹਾਗਾ ਢਾਲ ਹੈ। ਜਿਵੇਂ ਸੁਹਾਗਾ ਜਿਹੜਾ ਉਹ ਸੋਨੇ ਨੂੰ ਢਾਲ ਦਿੰਦਾ, ਇਸੇ ਤਰ੍ਹਾਂ ਇਹ ਜਿਹੜੀ ਬਿਰਤੀ ਹੈ ਕਾਮ ਔਰ ਕ੍ਰੋਧ, ਹਜ਼ੂਰ ਕਹਿੰਦੇ ਨੇ ਪੂਰਾ ਸਰੀਰ ਕਾਮ ਕ੍ਰੋਧ ਨਾਲ ਭਰਿਆ ਹੋਇਆ ਹੈ। ਅਗਲਾ ਬਚਨ, ਕੱਲ ਅਸੀਂ ਇਹ ਵੀ ਵਾਚਿਆ ਸੀ, ਇਸ ਸਰੀਰ ਵਿੱਚ ਜੇ ਇਹ ਕਾਮ ਕ੍ਰੋਧ ਨਾਲ ਭਰਿਆ ਹੈ ਤੇ ਜੇ ਸਮਰੱਥ ਸਤਿਗੁਰੂ ਮੇਰ ਕਰਦਾ ਗੁਰਮੁਖੋ, ਇਹ ਸਰੀਰ ਹਰਿਮੰਦਰ ਵੀ ਬਣ ਜਾਂਦਾ ਹੈ, ਇਹ ਨਗਰ ਜਿਹੜਾ ਹਰਿਮੰਦਰ ਵੀ ਬਣ ਜਾਂਦਾ, ਇਹ ਸਰੀਰ ਰਾਮਦਾਸਪੁਰ ਵੀ ਬਣ ਜਾਂਦਾ, ਇਹ ਸਰੀਰ ਤੀਰਥ ਵੀ ਬਣ ਜਾਂਦਾ। ਮੈਂ ਸ਼ਬਦ ਕਹਿ ਦੇਵਾਂ, ਗੁਰੂ ਗ੍ਰੰਥ ਸਾਹਿਬ ਕਹਿੰਦੇ ਜੇ ਗੁਰੂ ਮੇਰ ਕਰੇ ਤੇ ਸਿੱਖ ਦਾ ਸਰੀਰ ਗੁਰਦੁਆਰਾ ਵੀ ਬਣ ਜਾਂਦਾ ਹੈ, ਕਿਉਂਕਿ ਇਹ ਬਿਰਤੀ ਸਾਰੀ ਜਦੋਂ ਨਿਕਲ ਗਈ। ਮਹਾਰਾਜ ਜੀ ਨੇ ਇੱਕ ਸ਼ਬਦ ਵਰਤਿਆ, ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ, ਇਹ ਕਾਇਆ ਹੀ ਦੇਵ ਆਲਿਆ ਬਣ ਗਿਆ। ਦੇਵ ਆਲਿਆ ਆਪਾਂ ਸਮਝਦੇ ਹਾਂ ਦੇਵਤਿਆਂ ਦਾ ਘਰ ਜਾਂ ਧਾਰਮਿਕ ਸਥਾਨ ਮੰਦਿਰ ਕਹਾਂਗੇ। ਮਹਾਰਾਜ ਜੀ ਨੇ ਸ਼ਬਦ ਵਰਤੇ ਨੇ ਅੰਮ੍ਰਿਤ ਬਾਣੀ ਵਿੱਚ, ਹਰਿਮੰਦਰ ਇਹੋ ਸਰੀਰ ਹੈ। ਮੈਂ ਤਾਂ ਕੱਲ ਕਿਹਾ ਦੋਨੋਂ ਪੱਖ ਰੱਖੇ ਸਨ ਆਪਾਂ, ਜੇ ਇਹਦੇ ਚ ਮਲੀਨ ਬਿਰਤੀਆਂ ਨੇ, ਅੰਦਰ ਮਾੜੀ ਬਿਰਤੀ ਹੈ, ਸੱਚੀ ਮੁੱਚੀ ਇਹ ਵਾਸ਼ਨਾ ਦਾ ਡੇਰਾ ਹੈ, ਤੇ ਜੇ ਇਹਦੇ ਵਿੱਚ ਪ੍ਰਭੂ ਦੇ ਨਾਮ ਦਾ ਵਾਸਾ ਹੋ ਜਾਏ, ਫਿਰ ਗੁਰੂ ਜੀ ਕਹਿੰਦੇ ਹਰਿਮੰਦਰ ਇਹੋ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ। ਆਪ ਇੱਕ ਹੁਕਮਨਾਮਾ ਆਉਂਦਾ ਗੁਰੂ ਰਾਮਦਾਸ ਜੀ ਦੀ ਪੌੜੀ ਸੋਠ ਰਾਗ ਚ, ਉੱਥੇ ਇੱਕ ਬਚਨ ਹੈ, ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ। ਹੁਣ ਇਧਰ ਕਿਹਾ ਕਾਮ ਕ੍ਰੋਧ ਨਗਰ ਬੋ ਭਰਿਆ, ਤਾਂ ਮੈਂ ਬੇਨਤੀ ਕੀਤੀ ਅੱਜ ਥੋੜਾ ਜਿਹਾ ਅੱਗੇ ਜਦੋਂ ਮੱਥਾ ਟੇਕਣ ਬਾਰੇ ਗੱਲ ਚੱਲੇਗੀ, ਉਹ ਵੀ ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰ ਧਰੇ ਵਿਖਾ ਵਿਖਾ ਦਰਤ, ਕਦਮ ਕਹਿ ਲੋ ਚਰਨ ਕਹਿ ਲੋ, ਕਿ ਜਿੱਥੇ ਸਤਿਗੁਰੂ ਆਪਣੇ ਚਰਨ ਟਿਕਾਦਾ ਨਾ ਗੁਰਮੁਖੋ ਉਹ ਸਰੀਰ ਧੰਤਾ ਜੋਗ ਇੱਕ ਹੋਰ ਬੇਨਤੀ। ਕਿਉਂਕਿ ਸੱਚੀ ਤੁਹਾਨੂੰ ਦੱਸਾਂ ਮੈਂ ਰੋਜ਼ ਕਹਿ ਰਿਹਾ ਵਿਖਾਵੇ ਦੀ ਨਹੀਂ, ਜਦੋਂ ਦੇ ਅਸੀਂ ਕਥਾ ਸ਼ੁਰੂ ਕੀਤੀ ਅੱਜ ਵੀ ਮੈਂ ਕਹਿੰਦਾ ਸਾਰੀ ਜ਼ਿੰਦਗੀ ਲੰਘ ਜਾਏ ਹਕੀਕਤ ਤੇ ਜੇ ਗੁਰੂ ਗ੍ਰੰਥ ਸਾਹਿਬ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਅਖਰੀ ਅਰਥ ਭਾਵੇਂ ਸਾਰੀ ਕਥਾ ਕਰ ਦਿਆਂਗੇ ਆਪਾਂ। ਹੁਣ ਦੇਖੋ ਇੱਥੇ ਸਤਿਗੁਰੂ ਨੇ ਕਿਹਾ ਵੀ ਉਹ ਭਰਿਆ ਹੋਇਆ ਸਰੀਰ ਕਾਮ ਕ੍ਰੋਧ ਦੇ ਨਾਲ, ਦੂਜੇ ਪਾਸੇ ਮਹਾਰਾਜ ਕਹਿੰਦੇ ਇਸ ਸਰੀਰ ਦੇ ਵਿੱਚ ਗੁਰੂ ਦੇ ਆਪਣੇ ਚਰਨ ਟਿਕ ਹੈ। ਕੱਲ ਅਸੀਂ ਸਰੀਰ ਦੇ ਅਰਥ ਕੀਤੇ ਸਨ, ਕੀ ਮਤਲਬ ਹੈ? ਸਰੀਰ ਨਾਸ਼ਵੰਤ ਵੀ ਹੈ। ਅਸੀਂ ਜਦੋਂ ਨਾਸ਼ਵੰਤਾ ਦੀ ਗੱਲ ਕਰਨੇ ਆ ਤੇ ਗੁਰਬਾਣੀ ਕਹਿੰਦੀ ਸਰੀਰ ਦਾ ਕੀ ਫਾਇਦਾ, ਇਹ ਤਨ ਐਸਾ ਜੈਸੇ ਘਾਸ ਕੀ ਟਾਟੀ, ਜਲ ਗਯੋ ਘਾਸ ਰਲ ਗਯੋ ਮਾਟੀ। ਕੀ ਇਹ ਸਰੀਰ? ਕੁਛ ਵੀ ਨਹੀਂ, ਇਹ ਤਾਂ ਇੱਕ ਛਪਰੀ ਹੈ, ਛੰਨ ਹੈ, ਕੱਖਾਂ ਦੀ ਬਣੀ, ਨਿੱਕੀ ਜੀ ਚੰਗਿਆੜੀ ਲੱਗੀ ਇਸ ਛੰਨ ਨੇ ਸੜ ਜਾਣਾ ਹੈ। ਬਾਬਾ ਜੀ ਨੇ ਇਹ ਵੀ ਕਿਹਾ ਹਾਰਡ ਜਰੈ ਜਿਉਂ ਲਾਕਰੀ, ਇਹ ਖੱਡੀਆਂ ਇਸ ਤਰ੍ਹਾਂ ਚੜਨਗੀਆਂ ਜਿਵੇਂ ਸੁੱਕੀ ਲੱਕੜ ਸੜਦੀ ਹੈ। ਮਹਾਰਾਜ ਕਹਿੰਦੇ ਕੇਸ ਇਸ ਤਰ੍ਹਾਂ ਸੜਨਗੇ ਜਿਵੇਂ ਸੁੱਕਾ ਘਾਹ ਸੜਦਾ ਹੈ। ਹਾਰਡ ਜਰੈ ਜਿਉਂ ਲਾਕਰੀ, ਕੇਸ ਜਰੈ ਜਿਉਂ ਘਾਸ, ਇਹ ਜਗ ਜਲਤਾ ਦੇਖ ਕੇ ਭਇਓ ਕਬੀਰ ਉਦਾਸ। ਪਰ ਇਸ ਉਦਾਸੀਨ ਦਾ ਤਾਂ ਅਰਥ ਢਹਿੰਦੀ ਕਲਾ ਨਹੀਂ, ਇਸ ਉਦਾਸੀਨਤਾ ਦਾ ਅਰਥ ਬੈਰਾਗ ਆ ਗਿਆ, ਉਪਰਾਮਤ ਆ ਗਈ। ਮਨਾ ਜਿਹੜਾ ਅੱਜ ਇਹ ਖੱਡੀਆਂ ਲੱਕੜ ਦੀ ਤਰ੍ਹਾਂ ਫੂਕੀਆਂ ਗਈਆਂ, ਕੱਲ ਨੂੰ ਤੇਰਾ ਤਨ ਵੀ ਫੂਕਿਆ ਜਾਣ। ਫਿਰ ਸੁਣਿਓ ਨਾਸ਼ਵੰਤ, ਇਥੋਂ ਤੱਕ ਇੱਕ ਬਚਨ ਹੁੰਦਾ ਤੂੰ ਕਾਹੇ ਗਰਭੈ ਬਾਵਲੀ, ਭਗਤ ਰਵਿਦਾਸ ਜੀ ਜੈਸੇ ਭਾਦੋ ਖੁੰਭ ਰਾਜ ਤੂੰ ਤਿਸਤੇ ਖਰੀ ਉਤਾਵਲੀ। ਆ ਭਾਦੋ ਦੇ ਮਹੀਨੇ ਵਿੱਚ ਖੁੰਭਾਂ ਉੱਗਦੀਆਂ ਨੇ ਆਪਣੇ ਆਪ, ਜਿੱਥੇ ਰੂੜੀ ਵਗੈਰਾ ਪਈ ਹੁੰਦੀ ਸੀ ਨਾ ਪਿੰਡਾਂ ਚ, ਉਹਦੀ ਉਮਰ ਕਿੰਨੀ ਕੁ ਹੈ ਜੀ? ਕੁਛ ਘੰਟਿਆਂ ਬਾਅਦ ਉਹ ਖੁੰਭ ਜਿਹੜੀ ਸੜ ਜਾਂਦੀ ਹੈ। ਤੇ ਸਤਿਗੁਰੂ ਕਹਿੰਦੇ ਤੇਰਾ ਸਰੀਰ ਤਾਂ ਖੁੰਭ ਤੋਂ ਪਹਿਲਾਂ ਜਾਣ ਵਾਲਾ ਹੈ, ਉਹ ਤਾਂ 4 ਘੰਟੇ ਕੱਢ ਲਓ। ਪਰ ਮੈਂ ਫਿਰ ਬੇਨਤੀ ਕਰਾਂਗਾ, ਮੈਂ ਉਸੇ ਵਿਸ਼ੇ ਨੂੰ ਰਿਪੀਟ ਕਰ ਲੱਗਾ, ਕਿਉਂਕਿ ਇਸ ਸ਼ਬਦ ਵਿੱਚ ਦੋਨੋਂ ਪੱਖ ਨੇ, ਵਾਸ਼ਨਾ ਦਾ ਪੱਖ ਵੀ ਹੈ ਤੇ ਇਹਦੇ ਵਿੱਚ ਜਿਹੜਾ ਸਰੀਰ ਨਾਮ ਨਾਲ ਜੁੜ ਗਿਆ ਉਹਦਾ ਵੀ ਪੱਖ ਹੈ। ਸਤਿਗੁਰਾਂ ਦਾ ਬਚਨ ਹੈ, ਅਸੀਂ ਰੋਜ਼ ਪੜ੍ਹਨੇ ਆ ਕਿ ਸਰੀਰ ਵੀ ਧੰਤਾ ਯੋਗ ਹੋ ਜਾਂਦਾ ਹੈ। ਫਿਰ ਬੇਨਤੀ ਸੁਣਿਓ, ਭਾਵੇਂ ਸਰੀਰ ਨਾਸ਼ਵੰਤ ਹੈ, ਵਾਸ਼ਨ ਨਾਲ ਭਰਿਆ ਇੱਕ ਪੱਖ ਇਹਦਾ ਇਹ ਵੇ, ਦੂਜਾ ਜਿਹੜਾ ਸਰੀਰ ਸਤਿਗੁਰੂ ਦੇ ਸ਼ਬਦ ਨੂੰ ਆਪਣੀ ਹਯਾਤੀ ਵਿੱਚ ਸਵਾਸਾਂ ਵਿੱਚ ਕਮਾਏ, ਉਹਨੂੰ ਸਤਿਗੁਰੂ ਕਹਿੰਦੇ ਨੇ ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਓ ਚਿਤਲਾ। ਇੱਕ ਪਾਸੇ ਅਸੀਂ ਪੜ੍ਹ ਕੇ ਸਰੀਰ ਨਾਸ਼ਵੰਤ ਹੈ, ਇਹ ਸਰੀਰ ਪ੍ਰਵਾਨ ਹੋ ਗਿਆ ਜਿਹਨੇ ਸਤਿਗੁਰੂ ਨਾਲ ਆਪਣਾ ਚਿੱਤ ਲਾਇਆ। ਉਸ ਦਿਨ ਮੈਂ ਜਿੱਦਣ ਸੰਬਤ ਸਾਹਾ ਦੀ ਕਥਾ ਚੱਲ ਰਹੀ ਸੀ ਪਹਿਲੇ ਸ਼ਬਦ ਦੀ ਕਰਜ਼ ਕੀਤੀ ਸੀ ਧੰਨ ਬਾਬਾ ਬੁੱਢਾ ਸਾਹਿਬ ਜੀ ਬਾਰੇ, ਕਿ ਗੁਰੂ ਹਰਗੋਬਿੰਦ ਸਾਹਿਬ ਜੀ ਬਾਰੇ ਸਾਡਾ ਸਿੱਖ ਇਤਿਹਾਸ ਕਹਿੰਦਾ। ਹੁਣ ਇਸ ਨੇਤਰਾਂ ਦੇ ਨੀਰ ਨੂੰ ਆਪਾਂ ਪਰਮੇਸ਼ਵਰ ਦੇ ਭਾਣੇ ਤੋਂ ਵਿਰੁੱਧ ਅਰਥ ਨਹੀਂ ਕਰਨੇ, ਕਿ ਜਦੋਂ ਸਤਿਗੁਰਾਂ ਨੇ ਬਾਬਾ ਜੀ ਦਾ ਸਰੀਰ ਚਿਖਾ ਦੇ ਉੱਤੇ ਰੱਖਿਆ, ਆਪ ਮੋਢਾ ਲਾ ਕੇ ਗਏ ਘਰ ਤੋਂ ਲੈ ਕੇ ਜਿੱਥੇ ਸੰਸਕਾਰ ਹੋਣਾ, ਜਦੋਂ ਉਹਦੇ ਉੱਤੇ ਹਜ਼ੂਰ ਨੇ ਚਿਖਾ ਤੇ ਰੱਖਿਆ, ਆਖਰੀ ਵਾਰ ਬਾਬਾ ਜੀ ਦੇ ਤਨ ਤੋਂ ਜਦੋਂ ਚਿਹਰੇ ਤੋਂ ਕੱਪੜਾ ਹਟਾਇਆ, ਸਾਡਾ ਇਤਿਹਾਸ ਕਹਿੰਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨੇਤਰਾਂ ਚ ਜਲ ਆ ਗਿਆ। ਮੈਂ ਇੱਕ ਵਾਰੀ ਬੇਨਤੀ ਕੀਤੀ, ਹੁਣ ਇਹ ਯਾਦ ਰੱਖੋ ਜਿਹੜਾ ਸਰੀਰ ਵਜੂਦ ਅੱਜ ਵਿੱਚੋਂ ਖੰਸ ਨਿਕਲ ਗਿਆ, ਆਤਮਾ ਨਿਕਲ ਗਈ, ਉਸ ਸਰੀਰ ਨੇ ਕਿੰਨੀ ਕੁ ਕਮਾਈ ਕੀਤੀ? ਗੁਰੂ ਜੀ ਕਹਿੰਦੇ ਧੰਤਾ ਜੋਗ ਇਹ ਸਰੀਰ ਜਿਹੜਾ ਇਸ ਸਮੇਂ ਨੂੰ ਸਫਲ ਕਰ ਗਿਆ ਹੈ। ਇਤਿਹਾਸ ਵਿੱਚ ਲਿਖਿਆ ਚਿਖਾ ਉਪਰ ਜਬ ਧਰੀ, ਸਾਹਿਬ ਬੁੱਢੇ ਦੇ ਹਰਗੋਬਿੰਦ ਦੇ ਨੈਣ ਤੇ ਚੱਲਿਓ ਨੀਰ ਅਸਨੇ। ਅਸਨੇ ਕਿਹਾ ਯਾਦ ਰੱਖਿਓ ਪ੍ਰੇਮ ਦਾ ਨੀਰ, ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਏ ਪਿਆਰੋ। ਮੈਂ ਆਪ ਨੂੰ ਬੇਨਤੀ ਕਰਾਂ ਜੀ, ਇੱਕ ਪਾਖੇ ਵੇ ਕਾਮ ਕ੍ਰੋਧ ਨਗਰ ਬੋ ਭਰਿਆ ਮਿਲ ਸਾਧੂ ਖੰਡਲ ਖੰਡਾ ਖੇ, ਪਰ ਇਹ ਜਿਹੜਾ ਕਾਮ ਕ੍ਰੋਧ ਦੀ ਜੋਟੀ ਆਪਸ ਚ, ਕਿਉਂਕਿ ਦੋਨੋਂ ਇਕੱਠੇ ਨੇ, ਹੰਕਾਰ ਜਿਹੜਾ ਉਹਨੂੰ ਗਿਣਤੀ ਚ ਅਸੀਂ ਸਭ ਤੋਂ ਪਹਿਲਾਂ ਰੱਖਣੇ, ਬਾਅਦ ਚ ਰੱਖਣੇ। ਇਹ ਜਦੋਂ ਗਿਣਤੀ ਕਰਨੇ ਕਾਮ ਕ੍ਰੋਧ ਲੋਮੋ ਅਹੰਕਾਰ, ਹੰਕਾਰ ਪਿੱਛੇ, ਕਿਉਂਕਿ ਉਹ ਸਭ ਤੋਂ ਵੱਧ ਖਤਰਨਾਕ ਹੈ, ਉਹ ਸਾਰਿਆਂ ਤੇ ਲਾਗੂ ਹੋ ਜਾਂਦਾ, ਉਹ ਇੰਨਾ ਚਲਾਕ ਹੈ। ਜੇ ਮੰਨ ਲਓ ਕਾਮ ਦੀ ਬਿਰਤੀ ਤੋਂ ਬੰਦਾ ਬਚ ਜਾਏ, ਅੰਦਰ ਫੁਰਨੇ ਉੱਠਣ ਲੱਗ ਪੈਂਦੇ ਨੇ, ਆਪਾਂ ਤਾਂ ਕਾਮ ਨੂੰ ਜਿੱਤ ਲਿਆ ਹੈ, ਤਾਂ ਹੀ ਪਿੱਛੇ ਰੱਖਿਆ, ਉਹ ਸਭ ਦਾ ਸਰਦਾਰ ਬਣਿਆ ਹੁੰਦਾ। ਜੇ ਬੰਦਾ ਕ੍ਰੋਧ ਤੋਂ ਵੱਜੇ ਆਪਣੇ ਆਪ ਹੀ ਸੋਚਣ ਲੱਗ ਪੈਂਦਾ ਹੁਣ ਤਾਂ ਵਾਹ ਵਾਹ ਲੋਕਾਂ ਦੀਆਂ ਗੱਲਾਂ ਜਾਂ ਘਰ ਵਿਚ ਵੀ ਉਹਨੇ ਕਦੀ ਗੁੱਸਾ ਕੀਤਾ ਹੀ ਨੀ ਉਹ ਮੈਂ ਜਿਹੜੀ ਹੈ ਮੈਂ ਹਰ ਥਾਂ ਤੇ ਵਰਦੀ ਮਹਾਰਾਜ ਕਹਿੰਦੇ ਜਦੋਂ ਗੁਰੂ ਜੀ ਨੂੰ ਮਿਲੇ ਖੰਡਲ ਖੰਡਾ ਹੈ ਉਹਨਾਂ ਨੇ ਇਸ ਕਾਮ ਕ੍ਰੋਧ ਦਾ ਜਿਹੜਾ ਜੁੱਟ ਸੀ ਇਹ ਬਿਰਤੀ ਜਿਹੜੀ ਇਕੱਠੀ ਸੀ ਨਾ ਸੱਚੀ ਹੋਵੇ ਇਹਦੇ ਟੋਟੇ ਟੋਟੇ ਕਰਕੇ ਰੱਖ ਦਿੱਤੇ ਟੁਕੜੇ ਟੁਕੜੇ ਬਿਰਤੀ ਨੂੰ ਕਰ ਦਿੱਤਾ ਵਾਹਿਗੁਰੂ ਜੀ ਇਹ ਸ਼ਾਇਰੀ ਨੀ ਇਹ ਹਕੀਕਤ ਹੈ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਪੂਰਬਲੇ ਲਿਖੇ ਹੋਏ ਮਸਤਕ ਦੇ ਜਿਹੜੇ ਲੇਖ ਸਨ ਉਸ ਨਾਲ ਸਾਨੂੰ ਸਮਰੱਥ ਸਤਿਗੁਰੂ ਜੀ ਦਾ ਮਿਲਾਪ ਹੋਇਆ ਤੇ ਮਹਾਰਾਜ ਕਹਿੰਦੇ ਨੇ ਕਿ ਮਨ ਹਰ ਲਿਵ ਮੰਡਲ ਮੰਡਾ ਹੈ ਕੱਲ ਮੈਂ ਆਪ ਜੀ ਨੂੰ ਅਰਜ਼ ਕੀਤੀ ਸੀ ਉਹੀ ਮਨ ਜਿਹੜਾ ਕਾਮ ਕ੍ਰੋਧ ਦੇ ਵਿਚ ਸੁਰਤ ਸੀ ਉਧਰੋਂ ਹਟ ਗਈ ਜੀ ਇਹ ਖਰੀ ਦੇ ਨਾਮ ਵਿਚ ਉਸ ਘੇਰੇ ਵਿਚ ਅਸਥਿਤ ਹੋ ਗਈ ਮੰਡਾ ਦਾ ਅਰਥ ਕੀਤਾ ਸੀ ਅਸਥਿਤ ਹੋ ਜਾਣਾ ਟਿਕ ਜਾਣਾ ਉਹ ਉੱਥੇ ਟਿਕ ਗਈ ਹੁਣ ਅੱਗੇ ਸਤਿਗੁਰੂ ਨੇ ਰਹਾਉ ਦੀਆਂ ਤੁਕਾਂ ਸੀ ਇਥੋਂ ਅਰਥ ਰਾਤੀ ਸਮਾਪਤ ਕੀਤੇ ਸਨ ਤੇ ਮਹਾਰਾਜ ਨੇ ਕਿਹਾ ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ ਮੈਂ ਰਾਤ ਕਿਹਾ ਸੀ ਅੰਜੁਲੀ ਦਾ ਅਰਥ ਹੁੰਦਾ ਬੁੱਕ ਭਰ ਕੇ ਆਪਣੇ ਮੁੱਖ ਤੱਕ ਲਿਜਾਣੀ ਵੈਸੇ ਅੰਜੁਲੀ ਫੁੱਲ ਭਰਦੇ ਹੁੰਦੇ ਇਸ ਤਰ੍ਹਾਂ ਪਰ ਉਂਝ ਤੇ ਸਿੱਧੇ ਅਰਥ ਕਰਾਂਗੇ ਭਾਈ ਤੂੰ ਗੁਰੂ ਅੱਗੇ ਹੱਥ ਜੋੜ ਇਹ ਬੜਾ ਵੱਡਾ ਪੁੰਨ ਹੈ ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ ਦੂਸਰਾ ਕੀ ਕੰਮ ਕਰ ਕਰ ਡੰਡੋਤ ਪੁੰਨ ਵੱਡਾ ਹੈ ਤੂੰ ਡੰਡੋਤ ਦਾ ਅਰਥ ਕੱਲ ਆਪਾਂ ਕਰ ਚੁੱਕੇ ਹਾਂ ਡੰਡੇ ਵੱਤ ਆਪਣੇ ਆਪ ਨੂੰ ਸਮਰਪਿਤ ਕਰ ਦੇ ਸਭ ਤੋਂ ਵੱਡਾ ਪੁੰਨ ਨੇ ਮੈਂ ਆਪ ਨੂੰ ਬੇਨਤੀ ਕਰਾਂ ਜੀ ਜੇ ਇਸ ਸਾਰੀ ਵਾਸ਼ਨਾ ਤੋਂ ਅੰਤਰ ਮੁਕਤ ਹੋਣਾ ਚਾਹੁੰਦੇ ਹਾਂ ਤੇ ਗੁਰੂ ਰਾਮਦਾਸ ਕਹਿੰਦੇ ਨੇ ਇੱਕ ਹੱਥ ਜੋੜਨ ਦੀ ਜਾਚ ਸਿੱਖ ਤੇ ਦੂਜਾ ਗੁਰੂ ਅੱਗੇ ਮੱਥਾ ਟੇਕਣ ਦੀ ਜਾਚ ਸਿੱਖ ਕੱਲ ਮੈਂ ਆਪ ਨੂੰ ਅਰਜ਼ ਕੀਤੀ ਸੀ ਅਸੀਂ ਜਿੰਨੇ ਵੀ ਕਰਮ ਕਰਨੇ ਆ ਗੁਰਦੁਆਰਾ ਸਾਹਿਬ ਆ ਕੇ ਅੱਜ ਅਸੀਂ ਹੁਣ ਇਸ ਦੀ ਵਿਆਖਿਆ ਕਰਾਂਗੇ ਅਸੀਂ ਹੱਥ ਜੋੜ ਕੇ ਆਉਂਦੇ ਹਾਂ ਮੱਥਾ ਟੇਕਨੇ ਆ ਗੁਰੂ ਜੀ ਦੀ ਪਰਿਕਰਮਾ ਕਰਨੇ ਆ ਕਈ ਵਾਰੀ ਕਈ ਸੱਜਣ ਇੰਨੇ ਭਾਵਨਾ ਬਣਾ ਕੇ ਰੱਖਦੇ ਆ ਉਹ ਸਤਿਗੁਰੂ ਨੂੰ ਮੱਥਾ ਟੇਕ ਕੇ ਪਿਛਲ ਪੈਰ ਵਾਪਸ ਜਾਂਦੇ ਆ ਹਾਂਜੀ ਪਿਛਲ ਪੈਰ ਉਹਨਾਂ ਦੀ ਬਿਰਤੀ ਹੁੰਦੀ ਮਹਾਰਾਜਾ ਜੀ ਦਾ ਇਹ ਸਤਿਗੁਰਾਂ ਵੱਲ ਸਾਡੀ ਪਿੱਠ ਨਾ ਹੋਵੇ ਪਰ ਇਹ ਗੁਰਮੁਖ ਪਿਆਰੇ ਚੜਾਈ ਕਰ ਗਏ ਨੇ ਅੰਮ੍ਰਿਤਸਰ ਬਹੁਤ ਉਹ ਸੇਵਾ ਕਰਦੇ ਰਹੇ ਭਾਈ ਮਨਜੀਤ ਸਿੰਘ ਜੀ ਹੋਣੇ ਉਹਨਾਂ ਦੇ ਘਰੋਂ ਬੀਬੀ ਅੱਜ ਵੀ ਮੈਂ ਕਹਿੰਦਾ ਲੋਕ ਕਹਿੰਦੇ ਨੇ ਕੋਈ ਬੰਦਗੀ ਵਾਲਾ ਕਾਲ ਪੈ ਗਿਆ ਪਿਆਰਿਓ ਅੰਦਰ ਦੀ ਭਾਵਨਾ ਲੈ ਕੇ ਚੱਲੋ ਜਿੱਥੇ ਵੀ ਜਾਓਗੇ ਕੋਈ ਨਾ ਕੋਈ ਜ਼ਰੂਰ ਮਿਲੇਗਾ ਉਹ ਇੱਕ ਸ਼ਬਦ ਕਹਿੰਦੇ ਹੁੰਦੇ ਸਨ ਮੈਨੂੰ ਯਾਦ ਹੈ ਉਹ ਕਹਿੰਦੇ ਸਨ ਜਦੋਂ ਗੁਰਦੇਵ ਨੂੰ ਮੱਥਾ ਟੇਕਣਾ ਤੇ ਉਦੋਂ ਮਨ ਚ ਇਹ ਫੁਰਨੇ ਬਣਾਓ ਕਿ ਮੇਰਾ ਸਤਿਗੁਰੂ ਮੇਰੇ ਸਿਰ ਤੇ ਹੱਥ ਰੱਖ ਰਿਹਾ ਫਿਰ ਸੁਣੋ ਜਦੋਂ ਅਸੀਂ ਬਜ਼ੁਰਗ ਨੂੰ ਨਮਸਕਾਰ ਕਰਨੇ ਵੇਖੋ ਭਾਵ ਤੇ ਆਪਾਂ ਬਣਾਉਣਾ ਨਾ ਅਸੀਂ ਆ ਗਏ ਸਾਡੇ ਸਾਹਮਣੇ ਰੁਮਾਲਾ ਸਾਹਿਬ ਲੱਗਾ ਗੁਰਮੁਖ ਪਿਆਰੇ ਚੌਰ ਕਰਦੇ ਹੋਣਗੇ ਆਪਾਂ ਮੱਥਾ ਟੇਕ ਦਿੱਤਾ ਜਾਂ ਅਰਦਾਸ ਪਰ ਇੱਕ ਭਾਵ ਬਣਾਈਏ ਕਿ ਜਦੋਂ ਮੱਥਾ ਟੇਕਣ ਲੱਗੇ ਆ ਸਤਿਗੁਰੂ ਭਾਵੇਂ ਅਸੀਂ ਕਿਹੋ ਜਿਹੇ ਆ ਤੁਸੀਂ ਸਿਰ ਤੇ ਹੱਥ ਰੱਖ ਦਿਓ ਭਾਵ ਹੈ ਬਾਣੀ ਚ ਆਉਂਦਾ ਵੀ ਹੈ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰਕੀਨੀ ਕਿਰਪਾ ਹਰ ਨਾਮ ਦਿਓ ਮੇਰਾ ਹੀਰ ਹੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉਪਰ ਕਰ ਧਾਰਿਓ ਮਹਾਰਾਜ ਕਹਿੰਦੇ ਸਿਰ ਉੱਤੇ ਕਰ ਧਾਰਿਓ ਹੱਥ ਰੱਖ ਦਿੱਤਾ ਭਾਵੇਂ ਮੈਂ ਕਿਹਾ ਅਦਬ ਨਾਲ ਅਸੀਂ ਚਾਹੁੰਦੇ ਹਾਂ ਵੀ ਮਹਾਰਾਜ ਪਿੱਠ ਨਾ ਹੋਵੇ ਜੇ ਤੁਰਦੇ ਗੁਰਦੁਆਰੇ ਆਈਏ ਤੇ ਮੈਂ ਕਹਿੰਦਾ ਇਹ ਭਾਵ ਬਣੇ ਸਤਿਗੁਰੂ ਤੁਸੀਂ ਸੀਸ ਤੇ ਹੱਥ ਰੱਖ ਦਿਓ ਤੇਰੇ ਹੱਥਾਂ ਚ ਰਹਿਮਤ ਹੈ ਕਿਉਂਕਿ ਜਿਹਦੇ ਸਿਰ ਤੇ ਗੁਰੂ ਹੱਥ ਰੱਖ ਲਵੇ ਨਾ ਇਹੋ ਜੀ ਸਕੈਨਿੰਗ ਕਰਦਾ ਸਾਰੇ ਔਗਣ ਕੱਢ ਲੈਂਦਾ ਆਪਣੀ ਰਹਿਮਤ ਵਿਚ ਟਿਕਾ ਦਿੰਦਾ ਕਰ ਹੁਕਮ ਮਸਤਕ ਹੱਥ ਧਾਰ ਵਿਚੋਂ ਮਾਰ ਕੱਢੀਆਂ ਬੁਰਿਆਈਆਂ ਉਹ ਵੀ ਹੱਥ ਧਾਰੇ ਨਾ ਜੀ ਜਦੋਂ ਆਏ ਆ ਮੱਥਾ ਟੇਕਿਆ ਸਮਰੱਥ ਸਤਿਗੁਰੂ ਸਿਰ ਤੇ ਹੱਥ ਰੱਖਿਆ ਤੇ ਜਦੋਂ ਜਾਣ ਲੱਗੇ ਜੇ ਪਿੱਠ ਹੋ ਜਾਏ ਤੇ ਇਹ ਭਾਵਨਾ ਬਣਾਈਏ ਸਤਿਗੁਰੂ ਜੀ ਕੰਡ ਦੇ ਉੱਤੇ ਥਾਪੜਾ ਦੇ ਕੇ ਤੋਰਿਆ ਜੀ ਭਾਵ ਹੀ ਹੈ ਨਾ ਕੱਲ ਅਸੀਂ ਪੜ੍ਹਿਆ ਨਹਿਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀਓ ਵੇਖੋ ਬੇਨਤੀ ਹੈ ਮਹਾਰਾਜ ਕਹਿੰਦੇ ਇੱਕ ਹੱਥ ਜੋੜ ਦੂਜਾ ਮੱਥਾ ਟੇਕ ਇਹ ਦੋ ਪੱਖ ਫਿਰ ਆਪਾਂ ਇਹ ਚੋਂ ਲੈਣੇ ਨੇ ਕਿਉਂਕਿ ਜਦੋਂ ਇੱਕ ਪਾਸੜ ਹੋ ਕੇ ਅਸੀਂ ਅਰਥ ਕਰਾਂਗੇ ਨਾ ਉਦੋਂ ਸਹੀ ਅਰਥ ਨਹੀਂ ਕਰ ਸਕਾਂਗੇ, ਕਿਉਂਕਿ ਗੁਰਬਾਣੀ ਵਿੱਚ ਜਿੱਥੇ ਰੂਹਾਨੀਅਤ ਦੇ ਜਿਨ੍ਹਾਂ ਕਰਮਾਂ ਨੂੰ ਰੋਜ਼ ਕਰਨ ਲਈ ਕਿਹਾ ਉੱਥੇ ਉਹਨਾਂ ਦਾ ਵਿਰੋਧ ਵੀ ਕੀਤਾ। ਸੁਣੋ, ਇੱਕ ਪਾਸੇ ਗੁਰੂ ਜੀ ਕਹਿੰਦੇ ਨੇ ਜਪ ਤਪ ਸੰਯਮ ਧਰਮ ਨਾ ਕਮਾਇਆ, ਜਾਂ ਪਾਠ ਕਰਨੇ ਜਪ ਤਪ ਕਾ ਬੰਦ ਬੇੜੁਲਾ ਜਿਤ ਲੰਘੈ ਵਿਖੇਲਾ, ਸੂਈ ਰਾਗ। ਤੇ ਦੂਜੇ ਪਾਸੇ ਗੁਰਦੇਵ ਜਪ ਦਾ ਖੰਡਨ ਕਰ ਰਹੇ ਆ, ਕਿਆ ਜਪ ਕਿਆ ਤਪ ਕਿਆ ਵਰਤ ਪੂਜਾ, ਜਾ ਕੇ ਹਿਰਦੈ ਭਾਉਕ ਹੈ ਦੂਜਾ। ਉੱਥੇ ਖੰਡਨ ਹੋ ਗਿਆ ਨਾ ਜਪ ਤਪ ਸ਼ਬਦ ਦਾ। ਇੱਕ ਦਿਨ ਕਿਹਾ ਦੇਖੋ ਇੰਨੀ ਬਰੀਕੀ ਨਾਲ, ਇੱਕ ਜਗ੍ਹਾ ਤੇ ਸਤਿਗੁਰੂ ਇਸ਼ਨਾਨ ਦਾ ਬਹੁਤ ਖੰਡਨ ਕਰ ਰਹੇ। ਮਹਾਰਾਜ ਜੀ ਦੇ ਬਚਨ ਅਸੀਂ ਪੜ੍ਹਨੇ ਆ, ਸੋਚ ਕਰੇ ਦਿਨ ਸਰ ਰਾਤ ਮਨ ਕੀ ਮੈਲ ਨਾ, ਤਨ ਤੇ ਜਾਤ ਇਸ਼ਨਾਨ ਕਰੇ, ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ। ਇਹ ਕਹਿ ਰਹੇ ਨੇ ਕਿੱਧਰ ਜਾ ਰਹੇ ਆ। ਪਰ ਦੂਜੇ ਪਾਸੇ ਗੁਰਦੇਵ ਜੀ ਕਹਿੰਦੇ ਨੇ ਸਿਖਾ ਉੱਠ ਇਸ਼ਨਾਨ ਕਰੋ ਪ੍ਰਭਾਤੇ ਸੋਏ ਹਰ ਆਰਾਧੇ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਿਆ ਕਰ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ, ਕਰ ਇਸ਼ਨਾਨ ਸਿਮਰ ਪ੍ਰਭਾ ਆਪਣਾ। ਮੈਂ ਇਸ ਕਰਕੇ ਕਹਿਣ ਲੱਗਾ ਅੱਜ ਦੋਨੋਂ ਪੱਖ ਨੇ ਇੱਕ ਪਾਸੇ ਮੱਥਾ ਟੇਕਣ ਤੇ ਜ਼ੋਰ ਦਿੱਤਾ, ਦੂਜੇ ਪਾਸੇ ਕਿਹਾ ਕਾਹਦੇ ਮੱਥੇ ਟੇਕਣਾ ਪਿਆ, ਤੇਰੇ ਮੱਥੇ ਟੇਕਣ ਨਾਲ ਕੁਝ ਨਹੀਂ ਹੋਣਾ। ਦੋਨੋਂ ਸੁਣਿਓ ਬੇਨਤੀਆਂ। ਹੁਣ ਇੱਥੇ ਗੁਰੂ ਰਾਮਦਾਸ ਜੀ ਕਹਿ ਰਹੇ ਨੇ ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ, ਤੂੰ ਸਾਧੂ ਸਤਿਗੁਰੂ ਅੱਗੇ ਹੱਥ ਜੋੜ ਕੇ ਖਲੋ ਜਾ, ਕਰ ਡੰਡੋਤ ਪੁੰਨ ਵੱਡਾ ਹੈ। ਮੈਂ ਕੱਲ ਆਪ ਨੂੰ ਬੇਨਤੀ ਕੀਤੀ ਸੀ ਮੱਥਾ ਟੇਕਣਾ ਸਿਰ ਝੁਕਾਣਾ ਇਹ ਸਿਰਫ ਕਰਮ ਕਾਂਡ ਨਹੀਂ, ਇਹਦਾ ਮਤਲਬ ਇਹ ਵੀ ਹੈ ਸਤਿਗੁਰੂ ਕਿ ਅਸੀਂ ਆਪਣੀ ਮੱਤ ਤੈਨੂੰ ਸਮਰਪਿਤ ਕੀਤੀ ਹੈ। ਜਿਹੜੇ ਚਿੰਨ ਬਾਹਰ ਦੇ ਹੁੰਦੇ ਨੇ ਉਹਨਾਂ ਦੇ ਅੰਤਰੀ ਵਰਥ ਨੇ, ਆ ਬਾਕੀ ਚਲੋ ਜਿਹੜੇ ਜੜ ਚੀਜ਼ਾਂ ਨੇ, ਚਿੰਨ ਬਾਹਰ ਹੈ ਨਾ ਜੀ, ਉਹਦੇ ਪਿੱਛੇ ਹਰਕਤ ਤਾਂ ਕੋਈ ਹੈ। ਸੁਣੋ ਫਿਰ ਹਾਲਾਂ ਤੇ ਬਹੁਤ ਮਾਲਕ ਦੀ ਕਿਰਪਾ, ਮੱਥਾ ਟੇਕਣਾ ਆਪ ਜੀ ਦੇਖਦੇ ਹੋ। ਮੈਂ ਕਈ ਵਾਰੀ ਸੋਚਣਾ ਜਦੋਂ ਸੈਰ ਕਰਨ ਜਾਈਦਾ, ਇਹ ਸੜਕਾਂ ਵੀ ਚਿੰਨ ਦੇ ਨਾਲ ਭਰੀਆਂ ਹੋਈਆਂ ਨੇ, ਚਿੰਨਾਂ ਨਾਲ ਭਰੀਆਂ ਨੇ, ਬੋਲਦੀਆਂ ਥੋੜਾ ਨੇ, ਸਿਰਫ ਉਹਨਾਂ ਨੇ ਲਾਏ ਨੇ ਤੀਰ ਦੇ ਨਿਸ਼ਾਨ ਲਾਏ ਆ, ਕਿਤੇ ਪੀਲੀ ਲੈਣ ਕਰਤੀ, ਕਿਤੇ ਵਿੱਚੋਂ ਵੱਢ ਦਿੱਤੀ ਲੈਣ, ਕਿਤੇ ਪੂਰੀ ਗੂੜੀ ਕਰ ਦਿੱਤੀ। ਹੁਣ ਯਾਦ ਰੱਖੋ ਉਹ ਚਿੰਨ ਜਿਹੜੇ ਨੇ ਸਾਡੀ ਬਾਡੀ ਨੂੰ ਹਰਕਤ ਦੱਸਦੇ ਪਏ ਆ, ਹੈ ਤਾਂ ਚਿੰਨ ਨਾ, ਪਰ ਜੇ ਕੋਈ ਇਹਨੂੰ ਫਾਲੋ ਨਹੀਂ ਕਰੇਗਾ, ਮੰਨੇਗਾ ਨਹੀਂ, ਉਹਦੇ ਵਾਸਤੇ ਸਿਰਫ ਪਖੰਡ ਹੈ। ਪਿਆਰੋ ਜਿਹੜਾ ਇਹਦੇ ਵਾਸਤੇ ਮੰਨੇਗਾ, ਉਹਨੂੰ ਮੰਨੇਗਾ, ਆਪਣੀ ਮੰਜ਼ਿਲ ਤੇ ਪਹੁੰਚੇਗਾ। ਮੈਨੂੰ ਯਾਦ ਹੈ ਸਾਡੇ ਪ੍ਰਿੰਸੀਪਲ ਜੋਧ ਸਿੰਘ, ਭਾਈ ਜੋਧ ਸਿੰਘ ਉਹਨਾਂ ਨੂੰ ਕਹਿੰਦੇ ਸਨ, ਵਾਈਸ ਚਾਂਸਲਰ ਵੀ ਰਹੇ, ਉਹਨਾਂ ਦੀ ਇੱਕ ਕਿਤਾਬ ਹੈ ਗੁਰਮਤ ਨਿਰਣਿਆ ਕਰਕੇ ਨਾ ਜੀ, ਉਹਦੇ ਵਿੱਚ ਉਹਨਾਂ ਨੇ ਇੱਕ ਬੜੀ ਸੋਹਣੀ ਗੱਲ ਕੀ, ਕਹਿੰਦੇ ਨੇ ਅਸਲ ਚ ਚਿੰਨਾਂ ਤੋਂ ਬਿਨਾਂ ਸੰਸਾਰ ਚੱਲ ਹੀ ਨਹੀਂ ਸਕਦਾ। ਥੋੜਾ ਜਿਹਾ ਧਿਆਨ ਨਾਲ ਸੁਣਿਓ ਆਪ ਜੀ, 26 ਅੱਖਰ ਨੇ ਰੋਮਨ ਦੇ ਨਾ, ਇਹ ਬੀਸੀ ਹੈ ਨਾ, 35 ਅੱਖਰ ਗੁਰਮੁਖੀ ਦੇ ਨੇ, 52 ਅੱਖਰ ਸੰਸਕ੍ਰਿਤ ਦੇ ਨੇ, ਵੱਖ ਵੱਖ ਲਿਪੀਆਂ ਦੇ ਵੱਖ ਵੱਖ ਅੱਖਰ ਨੇ, ਪਰ ਯਾਦ ਰੱਖਿਓ ਜਿਹੜੀਆਂ ਧੁਨੀਆਂ ਅੰਦਰ ਨਿਕਲਦੀਆਂ ਉਹ ਤੇ ਇੱਕੋ ਜਿਹੀਆਂ ਨੇ। ਇੱਥੇ ਏ ਪਾਲੋ, ਉੱਥੇ ਈੜੀ ਪਾ ਕੇ ਉੱਤੇ ਲਾਂ ਪਾ ਦਈਏ। ਮੇਰੇ ਕਹਿਣ ਤੋਂ ਮੁਰਾਦ ਵੀ ਜਿਹੜੇ ਅੰਦਰ ਨੇ ਉਹ ਧੁਨੀਆਂ ਤੋਂ ਹੀ ਨਿਕਲ, ਜਿਹੜੀ ਸਾਡੇ ਅੰਦਰ ਧੁਨੀ ਨਿਕਲੀ, ਹੁਣ ਜਿਹਨੂੰ ਅਸੀਂ ਕਹਿੰਦੇ ਪਏ ਜੀ ਊੜਾ ਜਾਂ ਇਹ ਕਹਿ ਰਹੇ ਹਾਂ, ਇਹਨੂੰ ਥੋੜਾ ਪਤਾ ਵੀ ਮੈਨੂੰ ਲੋਕੀ ਇਹ ਕਹਿੰਦੇ ਪਏ ਆ। ਸਿਰਫ ਬੰਦੇ ਨੇ ਇੱਕ ਚਿੰਨ ਪਹਿਚਾਣ ਬਣਾ ਦਿੱਤਾ ਵੀ ਆਹ ਜਿਹੜਾ ਹੈ ਇਹ ਚਿੰਨ ਮੇਰੀ ਇਸ ਧੁਨੀ ਦੀ ਵਿਆਖਿਆ ਕਰੇਗਾ। ਫਿਰ ਬੇਨਤੀ ਸੁਣਿਓ, ਜਿਹੜੀਆਂ ਅਦ੍ਰਿਸ਼ਟ ਚੀਜ਼ਾਂ ਨੇ ਉਹਨਾਂ ਦੀਆਂ ਵੀ ਤਾਂ ਆਪਾਂ ਧੁਨੀਆਂ ਬਣਾ ਦਿੱਤੀਆਂ ਨਾ। ਇਸੇ ਤਰ੍ਹਾਂ ਮੰਨ ਲਓ ਆਪਾਂ ਜਾ ਰਹੇ ਹਾਂ ਗੱਡੀ ਤੇ, ਸਿੱਧੀ ਗੱਲ ਵੀ ਜਿਹੜਾ ਮੰਨੇਗਾ ਉਹਦੇ ਵਾਸਤੇ ਚਿੰਨ ਬਹੁਤ ਕੁਛ ਨੇ, ਜਿਹੜਾ ਨਹੀਂ ਮੰਨਦਾ ਉਹਦੇ ਵਾਸਤੇ ਕੁਝ ਨਹੀਂ। ਜਿਹੜਾ ਭਾਵਨਾ ਸਹਿਤ ਝੁਕਦਾ ਉਹਦੇ ਲਈ ਮੱਥਾ ਟੇਕਣਾ ਬਹੁਤ ਅਰਥ ਰੱਖਦਾ, ਤੇ ਜਿਹੜਾ ਅੰਦਰ ਕਪਟ ਰੱਖਦਾ ਭਾਵੇਂ 50 ਵਾਰੀ ਮੱਥਾ ਰਗੜੀ ਜਾ ਉਹਦੇ ਵਾਸਤੇ ਕੋਈ ਅਰਥ ਨਹੀਂ ਰੱਖਦਾ। ਫਿਰ ਸੁਣਿਓ ਇਸ ਬੇਨਤੀ ਨੂੰ, ਬੱਤੀਆਂ ਦੇਖਦੇ ਅਸੀਂ ਲਾਲ ਪੀਲੀ ਹਰੀ, ਇਹ ਬੱਤੀਆਂ ਨੇ ਨਾ ਸਾਰੀਆਂ ਤੇਜ਼ ਤੇ, ਤੇ ਜਦੋਂ ਫਿਰ ਲਾਲ ਚੁੱਕ ਨਿਕਲ ਜਾਂਦਾ ਫਿਰ ਨਾਲ ਪੁਲਿਸ ਵਾਲੇ ਘਰ ਚਿੱਠੀ ਭੇਜਦੇ ਵੀ ਇਹ ਚਿੰਨ ਦੀ ਉਲੰਘਣਾ ਕੀਤੀ ਹੈ ਤੂੰ, ਲਾਲ ਬੱਤੀ ਥੋੜਾ ਡੰਗ ਲੈ ਕੁੱਟਣ ਲੱਗ ਪੈਂਦੀ। ਮੇਰੇ ਕਹਿਣ ਤੋਂ ਮੁਰਾਦ ਦੇ ਚਿੰਨ ਜਿਹੜਾ ਅਸੀਂ ਮੱਥਾ ਟੇਕਣੇ ਆ ਇਹਦਾ ਅੰਤਰੀ ਭਾਵ ਕੀ ਹੈ। ਹਰ ਧਰਮ ਨੇ ਇਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਹਾਰਾਜ ਜੀ ਇਥੋਂ ਤੱਕ ਕਮਾਲ ਦੀ ਗੱਲ ਗੁਰੂ ਅੰਗਦ ਸਾਹਿਬ ਨੇ ਕਿਹਾ ਜਿਹਨੂੰ ਮੱਥਾ ਟੇਕਣ ਦੀ ਜਾਚ ਨਹੀਂ ਉਹਦਾ ਸਿਰ ਹੀ ਵੱਢ ਦਿਓ ਜੋ ਸਿਰ ਸਾਈ ਨਾ ਨਿਵੇ ਮਹਾਰਾਜ ਜੀ ਸੋ ਸਿਰ ਦੀਜੈ ਡਾਰ ਇਹ ਗੁਰੂ ਅੰਗਦ ਸਾਹਿਬ ਦੀ ਹੈ ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ ਇਹਦੇ ਨਾਲ ਫਰੀਦ ਸਾਹਿਬ ਦੀ ਮਿਲਦੀ ਮੈਂ ਗੁਰੂ ਅੰਗਦ ਸਾਹਿਬ ਦਾ ਰਹੇ ਜਿਹੜਾ ਕਹਿੰਦੇ ਨੇ ਜਿਹੜਾ ਸਿਰ ਹੀ ਨਹੀਂ ਚੁੱਕਿਆ ਇਹਦਾ ਮਤਲਬ ਜਿਹੜਾ ਅੰਦਰੋਂ ਖੋਮੇ ਦਾ ਕੰਡਾ ਨਿਕਲਦਾ ਹੀ ਨਹੀਂ ਪਿਆ ਕਹਿੰਦੇ ਸਿਰ ਦਾ ਕਿ ਬਾਬਾ ਫਰੀਦ ਸਾਹਿਬ ਦਾ ਬਚਨ ਉੱਠ ਫਰੀਦਾ ਉਜੂ ਸਾਜ ਸੁਭਾ ਨਿਵਾਜ ਗੁਜ਼ਾਰ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕਾਪੂ ਤਾਰ ਮੈਂ ਫਿਰ ਬੇਨਤੀ ਕਰਾਂਗਾ ਸੋ ਸਿਰ ਦੀਜੈ ਡਾਰ ਸੋ ਸਿਰ ਕਾਪੂ ਤਾਰ ਇਹਦਾ ਮਤਲਬ ਝੁਕਣਾ ਤੇਰੇ ਵਾਸਤੇ ਬਹੁਤ ਜ਼ਰੂਰੀ ਹੈ ਝੁਕਣ ਤੋਂ ਬਿਨਾਂ ਨਹੀਂ ਆਓ ਮੈਂ ਇੱਕ ਉਦਾਹਰਣ ਦੇਣਾ ਇਤਿਹਾਸ ਵਿੱਚੋਂ ਦੋ ਗੱਲਾਂ ਗੁਰੂ ਨਾਨਕ ਸਾਹਿਬ ਨੇ ਸਾਰੀ ਸ੍ਰਿਸ਼ਟੀ ਤਾਰੀ ਤੇ ਜਿੱਥੇ ਜਿੱਥੇ ਸਤਿਗੁਰੂ ਚਲੇ ਗਏ ਨਾ ਜੀ ਅਸੀਂ ਵੈਸਾਖੀ ਦਾ ਦਿਨ ਸਾਲ ਬਾਅਦ ਮਨਾਉਂਦੇ ਹਾਂ ਵੈਸਾਖ ਦਾ ਮਹੀਨਾ ਤੇ ਸਤਿਗੁਰੂ ਮਹਾਰਾਜ ਨੇ ਮਿਹਰ ਕੀਤੀ ਭਾਈ ਸਾਹਿਬ ਕਹਿੰਦੇ ਜਿੱਥੇ ਬਾਬਾ ਜੀ ਦੇ ਚਰਨ ਪੈ ਗਏ ਉਸ ਹਰ ਘਰ ਦੇ ਵਿੱਚ ਹੀ ਵਿਸਾਖੀ ਰੋਜ਼ ਹੁੰਦੀ ਹੈ ਮਹਾਰਾਜ ਜੀ ਨੇ ਸ਼ਬਦ ਵਰਤੇ ਨਾ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਵਾ ਸਦਾ ਲਈ ਉੱਥੇ ਕੀਰਤਨ ਹੋ ਰਿਹਾ ਉੱਥੇ ਵਿਸਾਖੀ ਬਣੀ ਹੋਈ ਹੈ ਮਹਾਰਾਜ ਜੀ ਗਏ ਕੋਈ ਥਾਵਾਂ ਤਾਂ ਸਾਡੇ ਕੋਲ ਹੈ ਇਸ ਧਰਤੀ ਦੀਆਂ ਜਿੱਥੇ ਸਤਿਗੁਰੂ ਜਾਂਦੇ ਆ ਚਰਨ ਪਾਉਂਦੇ ਆ ਕੋਈ ਘਟਨਾ ਵਾਪਰਦੀ ਏ ਤੇ ਮੈਂ ਕਹਿੰਦਾ ਜਦੋਂ ਕਰਮ ਖੰਡ ਤੋਂ ਸੱਚ ਖੰਡ ਦੀ ਗੱਲ ਕਰਦੇ ਨੇ ਉਹ ਕਿਹੜੀ ਥਾਂ ਹੈ ਜਿੱਥੇ ਮਹਾਰਾਜ ਕਹਿੰਦੇ ਨੇ ਕਿ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨਾ ਕਥਨੇ ਜਾਹੇ ਨਾ ਉਹ ਮਰੇ ਨਾ ਠਾਗੇ ਜਾਏ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੇ ਭਗਤ ਵਸੈ ਕੇ ਲੋ ਤਿੱਥੇ ਉਹ ਕਿਹੜੀ ਥਾਂ ਹੈ ਤਿੱਥੇ ਭਗਤ ਵਸੈ ਕੇ ਲੋਕ ਕਰੈ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਖਾਲ ਤਿੱਥੇ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ ਤਿੱਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਮੈਂ ਫਿਰ ਬੇਨਤੀ ਕਰਾਂ ਤਿੱਥੇ ਸ਼ਬਦ ਹੈ ਠੀਕ ਹੈ ਗੁਰਮੁਖ ਟੀਕਾਕਾਰੀਆਂ ਨੇ ਕਮਾਲ ਕਰ ਦਿੱਤੀ ਖੰਡਾਂ ਦੀ ਵਿਆਖਿਆ ਕਰਨ ਵਿੱਚ ਉਂਝ ਇਹ ਜੇ ਕਿਸੇ ਨੇ ਬਹੁਤ ਹੀ ਹੋਰ ਗੂੜੇ ਅਰਥ ਯੂਨੀਵਰਸਿਟੀਆਂ ਵਿੱਚ ਇਸ ਖੰਡਾਂ ਤੇ PhD ਵੀ ਹੋਈ ਸ੍ਰੀਮਾਨ ਭਾਈ ਵੀਰ ਸਿੰਘ ਉਹਨਾਂ ਦਾ ਰਾਣਾ ਸੂਰਤ ਸਿੰਘ ਉਹਦੇ ਵਿੱਚ ਪੰਜ ਖੰਡਾਂ ਦੀ ਵਿਆਖਿਆ ਬਾ ਕਮਾਲ ਹੈ ਪਰ ਹੈ ਉਹ ਕਵਿਤਾ ਮਹਾਂਕਾਵ ਹੈ ਮੈਂ ਆਪ ਨੂੰ ਬੇਨਤੀ ਕਰਾਂ ਬਾਬਾ ਜੀ ਸਤਿਗੁਰਾਂ ਨੇ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਟੋਬਾ ਸਤਿਗੁਰੂ ਜੀ ਪਾਟਲੀ ਪੁੱਤਰ ਗਏ ਮੈਂ ਬੇਨਤੀ ਕਰਨ ਲੱਗਾ ਮੱਥਾ ਟੇਕਣਾ ਹੱਥ ਜੋੜ ਪਾਟਲੀ ਪੁੱਤਰ ਜਿਹਨੂੰ ਆਪਾਂ ਪਟਨਾ ਸਾਹਿਬ ਕਹਿੰਦੇ ਹਾਂ ਜੀ ਸਤਿਗੁਰੂ ਜੀ ਪਟਨਾ ਸਾਹਿਬ ਗਏ ਤੇ ਇੱਥੇ ਇਤਿਹਾਸ ਕਹਿੰਦਾ ਕਿ ਭਾਈ ਮਰਦਾਨਾ ਸਾਹਿਬ ਜੀ ਨੇ ਕਿਹਾ ਜਦੇ ਪਹੁੰਚੇ ਨੀ ਕਿ ਮਹਾਰਾਜ ਭੁੱਖ ਬਹੁਤ ਲੱਗੀ ਹੈ ਪੁੱਛੋ ਕੋਈ ਨਾ ਮਹਾਰਾਜ ਕਹਿੰਦੇ ਆ ਭਾਈ ਮਰਦਾਨਾ ਜੀ ਨੂੰ ਬਸ ਅੱਗੇ ਵਸਦੀ ਆ ਰਹੀ ਹੈ ਖਾਣ ਨੂੰ ਭੋਜਨ ਪਕਵਾਨ ਬਹੁਤ ਮਿਲੇਗਾ ਉਹ ਕਹਿੰਦੇ ਨੇ ਮਹਾਰਾਜ ਜੀ ਵੀ ਮਿਲੇਗਾ ਤੇ ਸਹੀ ਪਰ ਆਪਣੇ ਕੋਲ ਖਰੀਦਣ ਵਾਸਤੇ ਕੀ ਹੈ ਕੁਝ ਇਤਿਹਾਸਕਾਰ ਕਹਿੰਦੇ ਇੱਕ ਰਾਜੇ ਤੇ ਰਾਣੀ ਨੇ ਲਾਲ ਦਿੱਤਾ ਕੁਝ ਵਿਦਵਾਨਾਂ ਦਾ ਮਤ ਹੈ ਜ਼ੋਰ ਜਾ ਰਹੇ ਸਨ ਜਦੋਂ ਆਪਣੇ ਚਰਨ ਰੇਤ ਵਾਲੇ ਪਾਸੇ ਲਾਏ ਤੇ ਜਿੱਥੇ ਰੇਤ ਉੱਠੀ ਉਥੋਂ ਚਮਕਦਾ ਹੋਇਆ ਕੀਮਤੀ ਲਾਲ ਲੱਭ ਗਿਆ ਮਹਾਰਾਜ ਜੀ ਨੇ ਚੁੱਕ ਕੇ ਕਿਹਾ ਲੈ ਮਰਦਾਨਿਆਂ ਇਸ ਲਾਲ ਨੂੰ ਲੈ ਜਾ ਜਦੋਂ ਪਹੁੰਚ ਗਏ ਵਾਰ ਵਾਰ ਇਹ ਵੇਚ ਕੇ ਆਪਣੇ ਪ੍ਰਸ਼ਾਦ ਪਾਣੀ ਦਾ ਪ੍ਰਬੰਧ ਕਰ ਲੈ ਆਪ ਸਾਰੀ ਸਾਖੀ ਤੋਂ ਜਾਣੂ ਨਾ ਭਾਈ ਸਾਹਿਬ ਚਲੇ ਗਏ ਤੇ ਉਥੇ ਇੱਕ ਵਾਰੀ ਇੱਕ ਸਵਾਲ ਕੀਤਾ ਸੀ ਭਾਈ ਸਾਹਿਬ ਨੇ ਬਾਬਾ ਜੀ ਕਿਤੇ ਜਾਂਦੇ ਹੋ ਇੰਨਾ ਸਨਮਾਨ ਹੁੰਦਾ ਸੰਗਤ ਬੈਰਾਗ ਚ ਆ ਕਹਿੰਦੀ ਜਾਓ ਨਾ ਰਹਿ ਜਾਓ ਤੇ ਕਿਤੇ ਜਾਂਦੇ ਹੋ ਅੱਗੋਂ ਟੱਕਰ ਪੈਂਦੇ ਨੇ ਵੱਟੇ ਮਾਰਨ ਵਾਲੇ ਕਿਤੇ ਤੁਹਾਡੀ ਰੱਜ ਕੇ ਨਿੰਦਿਆ ਹੁੰਦੀ ਕਿਤੇ ਸਨਮਾਨ ਹੁੰਦਾ ਇਹ ਕੀ ਮਾਜਰਾ ਕੀਰਤਨ ਤੇ ਉਹੀ ਕਰਨੇ ਆਪਾਂ ਮਹਾਰਾਜ ਹੱਸ ਕੇ ਕਹਿਣ ਲੱਗੇ ਮਰਦਾਨਿਆ ਇਹਦਾ ਉੱਤਰ ਵੀ ਦਿਆਂਗੇ ਕਿਸੇ ਦਿਨ ਭਾਈ ਸਾਹਿਬ ਚਲੇ ਗਏ ਉਹ ਲਾਲ ਲੈ ਕੇ ਜੀ ਆਪ ਸਭ ਨੂੰ ਪਤਾ ਹੈ ਹਲਵਾਈ ਦੀ ਦੁਕਾਨ ਤੇ ਗਏ ਉਹਨੇ ਕਿਹਾ ਸਾਡੇ ਕਿਸ ਕੰਮ ਜੀ ਸਾਨੂੰ ਤੇ ਪਤਾ ਹੀ ਨਹੀਂ ਇਹ ਤਾਂ ਤੋਲਣ ਦੇ ਕੰਮ ਵੀ ਨਹੀਂ ਆਉਣਾ ਵੱਟਾ ਆ ਜੇ ਥੋੜੇ ਜੇ ਕੋਈ ਮਠਿਆਈ ਲੈਣੀ ਲੈ ਲੈ, ਇਹਦੇ ਬਦਲੇ ਦੇ ਜਾ। ਕੱਪੜੇ ਵਾਲੇ ਕੋਲ ਗਿਆ, ਵੇਚ ਕੇ ਪੈਸੇ ਲੈ ਲੈਣਾ, ਦੋ ਗਜ ਕੱਪੜਾ ਕਿਹਾ, ਮੂਲੀਆਂ ਗਾਜਰਾਂ ਵਾਲਿਆਂ ਕਿਹਾ। ਕਿਸੇ ਨੇ ਫਿਰ ਕਿਹਾ ਵੀ ਤੂੰ ਇਸ ਤਰ੍ਹਾਂ ਕਰ, ਜੋਰੀਆਂ ਦੇ ਮਹੱਲੇ ਚਲਾ ਜਾ, ਇਹ ਬੜਾ ਕੀਮਤੀ ਲੱਗਦਾ, ਸਾਨੂੰ ਪਤਾ ਨਹੀਂ ਇਹ ਹੈ ਸੱਚਾ ਕਿ ਕੀ ਹੋ ਜਾਇਆ, ਕੀ ਚਮਕ ਤੋਂ ਲੱਗਦਾ। ਜਦੋਂ ਗਏ ਉੱਥੇ ਸਾਲਸ ਰਹਿ ਜੋਹਰੀ ਦਾ ਨੌਕਰ ਜਿਹਦਾ ਨਾਮ ਅਦਰਕਾ ਸੀ, ਇਹ ਬੈਠਾ ਹੈ। ਭਾਈ ਸਾਹਿਬ ਜੀ ਨੇ ਲਾਲ ਕੱਢ ਕੇ ਦਿੱਤਾ ਤੇ ਅਦਰਕਾ ਅੰਦਰ ਚਲਾ ਗਿਆ ਤੇ ਜਾ ਕੇ ਆਪਣੇ ਮਾਲਕ ਨੂੰ ਦਿਖਾਇਆ, ਸਾਲਸ ਰਾਏ ਜੀ ਨੂੰ ਦਿਖਾਇਆ ਤੇ ਉਹਨਾਂ ਦੇਖ ਕੇ ਕਿਹਾ ਬਾਹਰ ਨਹੀਂ ਆਏ। ਕਹਿਣ ਲੱਗੇ ਕਾਕਾ ਇਹ ਕੰਮ ਕਰ ਅਦਰਕੇ, ਇਸ ਲਾਲ ਦੇ ਨਾਲ 100 ਰੁਪਇਆ ਦੇ ਦੇ ਤੇ ਨਾਲੇ ਉਹਨੂੰ ਕਹੋ ਸਾਡੇ ਕੋਲ ਇੰਨੇ ਪੈਸੇ ਨਹੀਂ ਅਸੀਂ ਖਰੀਦ ਸਕੀਏ, ਇਹ ਤਾਂ ਸਾਰੀ ਪੂੰਜੀ ਸਾਰੀ ਜਾਇਦਾਦ ਵੇਚ ਕੇ ਵੀ ਨਹੀਂ ਖਰੀਦਿਆ ਜਾਣਾ। ਤੇ ਮੈਂ ਆਪ ਨੂੰ ਇੱਕ ਬੇਨਤੀ ਕੀਤੀ ਸੀ, ਪਖੰਡ ਦੇ ਜਪ ਤਪ ਨਾਲੋਂ ਨੀਅਤ ਚੰਗੀ ਹੈ, ਜੇ ਨੀਅਤ ਰਾਸ ਹੋਵੇ ਤੇ ਬਾਬਾ ਉਸ ਘਰ ਨੂੰ ਭਾਗ ਲਾ ਦਿੰਦਾ ਹੈ। ਨਾਨਕ ਘਰ ਹੀ ਬੈਠਿਆਂ 100 ਮਿਲੇ ਜੇ ਨੀਅਤ ਰਾਸ ਕਰੇ। ਜੇ ਮੰਨ ਲਓ ਇਹ ਹੁੰਦਾ ਪਰਪੰਚੀ, ਸਾਲਸ ਰਾਏ ਘੁਮਾ ਦਿੰਦਾ, ਲੈ ਵੀ ਇਹਦਾ ਕੁਝ ਮਿਲ ਨਹੀਂ, 10 ਰੁਪਈਏ ਲੈ ਜਾ। ਇੰਨਾ ਇਮਾਨਦਾਰ ਬੰਦਾ ਉਹ ਮਿਲਿਆ ਵੀ ਨਹੀਂ, ਉਹਨੇ ਕਿਹਾ ਵੀ ਨਹੀਂ ਨਹੀਂ, ਉਹਨੂੰ ਕਹਿ ਦੇ ਇਹਦੀ ਕੀਮਤ ਨਹੀਂ ਪੈ ਸਕਦੀ। ਕਿੱਡਾ ਇਮਾਨਦਾਰ, ਕਹਿੰਦਾ ਸਾਡੇ ਜੋਹਰੀਆਂ ਦਾ ਅਸੂਲ ਹੈ ਕਿ ਇਹੋ ਜਿਹਾ ਲਾਲ ਨੂੰ ਦੇਖਣ ਦਾ ਵੀ 100 ਰੁਪਈਆ ਦੇਈਦਾ ਹੈ। ਆਪਣੇ ਅਸੂਲ ਦੀ ਗੱਲ ਕੀਤੀ, ਜੋਹਰੀ ਚੰਗਾ ਹੈ। ਅਦਰਕਾ ਚਲਾ ਗਿਆ, ਉਹਨੇ ਕਿਹਾ ਜੀ ਲੈ ਜਾ ਵਾਪਸ ਆ 100 ਰੁਪਈਆ। ਉਹ ਭਾਈ ਸਾਹਿਬ ਗਏ ਤੇ ਮਹਾਰਾਜ ਵੇਖ ਕੇ ਹੱਸ ਪਿਆ, ਕਹਿਣ ਲੱਗੇ ਕਿੱਦਾਂ ਵੀ ਖਾਣਾ ਪ੍ਰਸ਼ਾਦ ਪਾਣੀ, ਕਿਉਂਕਿ ਭਾਈ ਸਾਹਿਬ ਗੁਰੂ ਜੀ ਦੇ ਮਿੱਤਰ ਵੀ ਨੇ, ਯਾਰ ਵੀ ਨੇ, ਭਰਾ ਵੀ ਹੈ, ਸਾਥੀ ਵੀ ਹੈ। ਤੇ ਮੈਂ ਪਿਛਲੇ ਸਾਲ ਕਿਹਾ ਜਦੋਂ ਭਾਈ ਸਾਹਿਬ ਨੇ ਚੋਲਾ ਛੱਡਿਆ ਉਦੋਂ ਬਾਅਦ ਸਤਿਗੁਰੂ ਉਦਾਸੀਆਂ ਤੇ ਨਹੀਂ ਗਏ। ਕਹਿੰਦਾ ਮਹਾਰਾਜ ਇਹ ਪਤਾ ਨੀ ਕੀ ਗੱਲ, ਕਿਤੇ ਤੇ ਇਹਦੀ ਕੀਮਤ ਮਠਿਆਈ ਪੈਂਦੀ, ਕਿਤੇ ਕੋਈ 2 ਗਜ ਲੱਠਾ ਲੱਠਾ ਕੱਪੜਾ ਹੁੰਦਾ ਸੀ ਨਾ, ਲੱਠਾ ਕੋਈ ਕੁਝ, ਤੇ ਇੱਕ ਨੇ ਨਾ ਵੇਖਣ ਦੀ 100 ਦੇ ਦਿੱਤਾ। ਸਤਿਗੁਰੂ ਹੱਸ ਕੇ ਕਹਿੰਦੇ ਨੇ ਨਾ ਤੂੰ ਪੁੱਛਦਾ ਸਨੇ, ਕੋਈ ਸ਼ਬਦ ਸੁਣਦੇ ਨੇ ਤੇ ਪਿਆਰ ਕਰਦੇ ਆ, ਕੋਈ ਸ਼ਬਦ ਸੁਣਦਾ ਤੇ ਵੱਟੇ ਮਾਰਦੇ ਆ, ਬਸ ਆਹੀ ਹਾਲਤੀ। ਜਿਨ੍ਹਾਂ ਨੂੰ ਲਾਲ ਦੀ ਕਦਰ ਨਹੀਂ ਨਾ, ਉਹ ਕੀਮਤ ਨਹੀਂ ਪਾ ਸਕਦੇ। ਜਿਨ੍ਹਾਂ ਨੂੰ ਲਾਲ ਦੀ ਪਹਿਚਾਣ ਹੈ ਉਹ ਦੇਖਣ ਦਾ 100 ਰੁਪਈਆ ਦਿੰਦੇ ਨੇ, ਸੰਸਾਰ ਇਸੇ ਤਰ੍ਹਾਂ ਚੱਲੀ ਜਾਂਦਾ ਹੈ। ਕਹਿੰਦਾ ਮਹਾਰਾਜ ਸੱਤ। ਕਹਿਣ ਲੱਗੇ ਚੱਲ ਵਾਪਸ ਛੱਡਿਆ, ਪੈਸੇ ਸਾਡੇ ਕਿਸ ਕੰਮ। ਭਾਈ ਜੀ ਗਏ ਜੀ ਉੱਥੇ, ਗਏ ਸਾਲਸ ਰਾਏ, ਕਹਿੰਦਾ ਨਹੀਂ ਨਹੀਂ ਸਾਡਾ ਅਸੂਲ, ਚੱਲ ਤੂੰ ਵਾਪਸ ਲੈ ਜਾ, ਅਸੀਂ ਨਹੀਂ ਲੈਣੇ। ਉਹ ਦੂਜੀ ਵਾਰੀ ਫੇਰ ਬਾਬਾ ਜੀ ਨੇ ਫਿਰ ਘੱਲਤਾ, ਉਹਨੇ ਫਿਰ ਉੱਥੋਂ ਮੋੜਿਆ। ਤੀਜੀ ਵਾਰੀ ਫਿਰ ਕਿਹਾ ਭਾਈ ਮਰਦਾਨਾ ਆ ਗਿਆ, ਕਹਿੰਦਾ ਮਹਾਰਾਜ ਰੋਟੀ ਛਕਾਣੀ ਛਕਾਓ, ਮੈਂ ਲਾਲ ਕਦੀ ਇੱਧਰ ਕਦੀ ਇੱਧਰ। ਉਹ ਜੋ ਤੀਜੀ ਵਾਰੀ ਮਾਰੇ ਕਹਿੰਦੇ ਜਾ। ਸਾਲਸ ਰਾਏ ਨੇ ਨੌਕਰ ਨੂੰ ਕਿਹਾ ਇਹ ਤੀਜੀ ਵਾਰੀ ਆਇਆ, ਕਹਿੰਦਾ ਤੂੰ ਕਿੱਥੋਂ ਲਾਲ ਲੈ ਕੇ ਆਇਆ? ਭਾਈ ਸਾਹਿਬ ਨੂੰ ਕਹਿੰਦੇ ਕਿੱਥੋਂ ਲੈ ਕੇ ਆਇਆ? ਕਹਿੰਦਾ ਮੇਰਾ ਗੁਰੂ ਨਾਨਕ ਸਾਹਿਬ ਉਹਨਾਂ ਦਿੱਤਾ ਹੈ। ਨਾਨਕ? ਕਹਿਣ ਲੱਗੇ ਹਾਂ, ਨਿਰੰਕਾਰ ਦੇ ਦੇਸ਼ ਤੋਂ ਆਇਆ ਹੈ। ਸਾਲਸ ਰਾਏ ਕਹਿੰਦਾ ਅਦਰਕੇ ਨੂੰ, ਤੇ ਕਹਿੰਦੇ ਨੇ ਕਿਉਂ ਵੇਚਣ ਲੱਗਾ? ਇਹ ਪੁੱਛਦੇ ਨੇ ਭਾਈ ਸਾਹਿਬ। ਕਹਿੰਦਾ ਅਸੀਂ ਵਪਾਰ ਕਰਨ ਹੀ ਆਏ, ਮੈਨੂੰ ਭੁੱਖ ਲੱਗੀ। ਮੇਰੇ ਬਾਬੇ ਨੂੰ ਭੁੱਖ ਨਹੀਂ ਲੱਗਦੀ, ਮੈਨੂੰ ਲੱਗਦੀ ਹੈ। ਇਹ ਲਾਲ ਦਿੱਤਾ ਨੇ, ਜਾਂ ਵੇਚ ਕੇ ਪ੍ਰਸ਼ਾਦਾ ਛਕ ਲੈ। ਸਾਲਸ ਰਾਏ ਨੇ ਉਸੇ ਵਕਤ ਕਿਹਾ ਦਰਕੇ ਘਰ ਜਾ, ਪ੍ਰਸ਼ਾਦ ਪਾਣੀ ਤਿਆਰ ਕਰਾ। ਕਹਿੰਦਾ ਮੈਂ ਇੱਥੇ ਨਹੀਂ ਛਕਣਾ, ਬਣਾ ਕੇ ਉੱਥੇ ਲੈ ਚਲੋ ਜਿੱਥੇ ਮੇਰਾ ਮੁਰਸ਼ਦ ਬੈਠਾ। ਇਤਿਹਾਸ ਕਹਿੰਦਾ ਪ੍ਰਸ਼ਾਦ ਤਿਆਰ ਕੀਤਾ ਗਿਆ, ਲੰਗਰ ਜੋ ਉਹਨੇ ਬਣਾਉਣਾ ਸੀ ਬਣਾਇਆ। ਭਾਈ ਮਰਦਾਨਾ ਤੇ ਨਾਲ ਅਦਰਕਾ ਤੁਰੇ ਜਾਂਦੇ ਆ। ਗੁਰੂ ਨਾਨਕ ਸਾਹਿਬ ਬੈਠੇ ਆ, ਭਾਈ ਸਾਹਿਬ ਨੇ ਜਾ ਕੇ ਮੱਥਾ ਟੇਕਿਆ। ਅਦਰਕਾ ਨੌਕਰ ਸੀ ਸਾਲਸ ਰਾਏ ਦਾ, ਉਹ ਚ ਉਂਝ ਨਿਮਰਤਾ ਸੀ, ਉਹ ਝੁਕ ਗਿਆ, ਉਹਨੇ ਮੱਥਾ ਟੇਕ ਦਿੱਤਾ। ਮਹਾਰਾਜ ਜੀ ਨੇ ਪ੍ਰਸ਼ਾਦ ਜਦੋਂ ਕਹਿਣ ਲੱਗੇ, ਇਹ ਕਿੱਸਾ ਭਾਈ ਮਰਦਾਨਾ ਜੀ ਨੂੰ ਦਿੱਤਾ। ਦੂਸਰਾ ਮਹਾਰਾਜ ਜੀ ਨੇ ਥੋੜਾ ਜਿਹਾ ਛਕਿਆ ਤੇ ਇਹ ਕਿੱਸਾ ਆਪਣੇ ਹਸਤ ਕਮਲਾਂ ਨਾਲ ਅਦਰਕੇ ਨੂੰ, ਕਹਿੰਦੇ ਤੂੰ ਛਕ ਲੈ। ਕਹਿੰਦਾ ਮੈਂ ਛਕਿਆ ਹੈ, ਪਰ ਸਤ ਬਚਨ ਜੋ ਤੁਸੀਂ ਕਹਿੰਦੇ ਹੋ ਛਕ ਲਈ ਨਾ। ਗੁਰਮੁਖੋ, ਜਦੋਂ ਸਤਿਗੁਰਾਂ ਨੇ ਆਪਣੇ ਕਰ ਕਮਲਾਂ ਨਾਲ ਪ੍ਰਸ਼ਾਦ ਦਿੱਤਾ, ਇਤਿਹਾਸ ਕਹਿੰਦਾ ਉਹ ਪ੍ਰਸ਼ਾਦ ਕਾਹਦਾ ਸੀ? ਉਹ ਗੁਰ ਪ੍ਰਸਾਦ ਸੀ। ਫਿਰ ਬੇਨਤੀ, ਮੈਂ ਪ੍ਰਸ਼ਾਦ ਤੇ ਪ੍ਰਸਾਦ ਦੋ ਅਰਥ ਕੀਤੇ। ਉਹ ਪ੍ਰਸ਼ਾਦ ਮੁੱਕ ਚ ਗਿਆ, ਉਹ ਗੁਰਪ੍ਰਸਾਦ ਸੀ, ਅੰਦਰ ਦੇ ਕਪਾਟ ਖੁੱਲ ਗਏ, ਸੰਤਨ ਕਾ ਦਾਨਾ ਰੂਖਾ ਵਾਲੀ ਖੇਡ ਹੋ ਗਈ। ਸੋ ਸਰਬ ਨਿਧਾਨ ਕਪਾਟ ਖੁੱਲੇ, ਅੰਦਰ ਦੀ ਸੋਝੀ ਆ ਗਈ, ਚਰਨ ਪਕੜ ਕੇ ਕਹਿੰਦਾ ਬਾਬਾ ਮੈਂ ਤਾਂ ਸਾਲਸਰਾਏ ਤੋਂ ਕਾਚੀ ਪਰਖ ਦਾ ਸੁੱਖ ਦਾ ਰਿਹਾ, ਤੂੰ ਤਾਂ ਹੋਰ ਹੀ ਕੁਝ ਸਿਖਾ ਦਿੱਤਾ। ਮਹਾਰਾਜ ਕਹਿੰਦੇ ਨੇ ਨਾਮ ਬੜਾ ਕੀਮਤੀ ਹੀਰਾ ਹੈ। ਅਦਰ ਕਿਹਾ ਇਹਦੀ ਕੋਈ ਕੋਈ ਕੀਮਤ ਜਾਣਦਾ ਹੈ। ਗੁਰਮੁਖੋ ਅੰਦਰ ਟਿਕ ਗਿਆ, ਅਦਰਕਾ ਸਾਲਸਰਾਏ ਕੋਲ ਗਿਆ, ਜਾ ਕੇ ਕਹਿੰਦਾ ਉਹ ਆਮ ਸੰਤ ਨਹੀਂ ਕੋਈ, ਉਹਦੀਆਂ ਅੱਖਾਂ ਸੱਚੀ ਮੁੱਚੀ ਭਿੱਜੀਆਂ ਸਨ, ਉਹਦਾ ਚਿਹਰਾ ਤਬਦੀਲ ਹੋ ਚੁੱਕਾ ਸੀ। ਮੇਰੀ ਫਿਰ ਬੇਨਤੀ ਸੁਣਿਓ, ਕਈ ਵਾਰੀ ਕਹਾਂਗੇ ਜੀ ਇਹ ਗੱਪ ਹੋ ਸਕਦੀ, ਕਰੀਏ ਕੀ ਪਿਆਰਿਓ, ਜਿਹੜੀ ਵੀ ਬਿਰਤੀ ਅੰਦਰ ਪ੍ਰਭਾਵ ਪਾਏਗੀ ਉਹ ਫੇਸ ਤੇ ਅਸਰ ਕਰੇਗੀ। ਕਾਮ ਦਾ ਵੇਗ ਵੱਖਰਾ ਪ੍ਰਭਾਵ ਪਾਉਂਦਾ ਅੱਖਾਂ ਤੇ ਚਿਹਰੇ ਤੇ, ਕ੍ਰੋਧ ਦਾ ਵੱਖਰਾ ਪਾਉਂਦਾ, ਲਾਲਚ ਦਾ ਵੱਖਰਾ ਪਾਉਂਦਾ। ਜਿਹੜਾ ਬੰਦਾ ਝੂਠਾ ਹੋਵੇ ਉਹਦੇ ਚਿਹਰੇ ਦਾ ਪ੍ਰਭਾਵ ਵੱਖਰਾ ਹੋ ਜਾਂਦਾ, ਜਿਹਦੇ ਅੰਦਰ ਨਾਮ ਟਿਕ ਜਾਏ। ਅੱਜ ਸਵੇਰੇ ਮੈਂ ਕਿਹਾ ਸੀ ਜਿਹਦੇ ਅੰਦਰ ਨਾਮ ਟਿਕੇ ਉਹਦੇ ਅੱਖਾਂ ਲੋਇਣ ਰੱਤੇ ਲੋਇਣੀ, ਕੰਨੀ ਸੁਰਤ ਸਮਾਏ, ਜੀਬ ਰਸਾਇਣ ਚੁਨੜੀ ਰੱਤੀ ਲਾਲ ਲਵਾਏ, ਅੰਦਰ ਮੁਸ਼ਕ ਚ ਘੋਲਿਆ, ਕੀਮਤ ਕਹੀ ਨਾ ਜਾਏ ਸੱਚੀ ਮੁੱਚੀ ਉਹਦੇ ਨੇਤਰ ਉਹਦੀਆਂ ਅੱਖਾਂ। ਸਾਲਸਰਾ ਧਰਮੀ ਬੰਦਾ ਸੀ, ਉਹਨੇ ਕਿਹਾ ਚੱਲ ਮੇਰੇ ਨਾਲ, ਲੈ ਗਿਆ। ਮਹਾਰਾਜ ਜੀ ਨੂੰ ਮੱਥਾ ਟੇਕਿਆ ਜੀ ਉਹਨੇ ਵੀ, ਗੱਲਬਾਤ ਹੋਈ। ਸਤਿਗੁਰੂ ਨੂੰ ਕਹਿੰਦਾ ਮਹਾਰਾਜ ਇਹ ਮੇਰਾ ਨੌਕਰ ਹੈ ਅਦਰਕਾ, ਆਪਨੇ ਇਹਦੇ ਤੇ ਬਹੁਤ ਬਖਸ਼ਿਸ਼ ਕੀਤੀ। ਸਤਿਗੁਰੂ ਕਹਿੰਦੇ ਨੇ ਕਿਵੇਂ ਤੁਸੀਂ? ਕਹਿੰਦੇ ਆ ਮੈਨੂੰ ਵੀ ਹੀਰਾ ਪਰਖਣ ਦੀ ਮਹਾਰਾਜ, ਕਹਿੰਦੇ ਸਾਰੀ ਜ਼ਿੰਦਗੀ ਕਾਚੀ ਪਰਖਿਆ? ਕਹਿੰਦਾ ਹਾਂ ਬਾਬਾ ਕਾਚੀ ਪਰਖਦਾ ਰਿਹਾ ਵਾ। ਮਹਾਰਾਜ ਕਹਿੰਦੇ ਕੱਚ ਪਰਖ ਪਰਖ ਕੇ ਵੀ ਨੀਯਤ ਮਾੜੀ ਨਹੀਂ ਹੋਈ, ਤੂੰ ਵੇਖਣ ਦਾ 100 ਦੇ ਦਿੱਤਾ, ਤੇਰੀ ਨੀਯਤ ਮਾੜੀ ਨਹੀਂ। ਜਦੋਂ ਅੱਖਾਂ ਭਰ ਰਹੀਆਂ ਕਹਿਣ ਲੱਗੇ ਸਾਡਾ ਬਚਨ ਮੰਨੇਗਾ? ਕਹਿੰਦਾ ਜੀ ਸਤਿਗੁਰੂ। ਕਹਿੰਦੇ ਆਪਣੇ ਨੌਕਰ ਦੇ ਪੈਰਾਂ ਚ ਮੱਥਾ ਟੇਕ। ਕਿਸੇ ਹਿਸਟਰੀ ਤੁਸੀਂ ਪੜ੍ਹਿਓ, ਜਦੋਂ ਅੱਜ ਮੈਂ ਦੇਖਿਆ ਵੀ ਇਹ ਕਰ ਸਾਧੂ ਅੰਜਲੀ ਪੁੰਨ ਵੱਡਾ, ਇਹਦੇ ਅਰਥ ਕੀ ਨੇ? ਉਹਨੇ ਬਿਲਕੁਲ ਨਹੀਂ ਕਿਹਾ ਮੈਂ ਕਿਉਂ ਮੱਥਾ ਟੇਕਾਂ। ਹਜ਼ੂਰ ਕਹਿੰਦੇ ਨੇ ਮੱਥਾ ਟੇਕ ਆਪਣੇ ਨੌਕਰ ਦੇ ਚਰਨਾਂ ਚ। ਇਤਿਹਾਸ ਕਹਿੰਦਾ ਕਿ ਇਹਨੇ ਆਪਣੇ ਵੱਲੋਂ ਝੁਕ ਕੇ ਨੌਕਰ ਦੇ ਪੈਰਾਂ ਚ ਆਪਣਾ ਮੱਥਾ ਟੇਕ ਦਿੱਤਾ। ਗੁਰੂ ਨਾਨਕ ਨੇ ਡੇਢ ਗਜ ਦਾ ਕੱਪੜਾ ਆਪਣੇ ਸਿਰ ਦਾ ਪਾੜ ਕੇ ਸਾਲਸਰਾਏ ਦੇ ਸਿਰ ਉੱਤੇ ਦੇ ਦਿੱਤਾ। ਆਪਣਾ ਸਿਰ ਤੇ ਜਿਹੜਾ ਬਸਤਰ ਸੀ ਉਹ ਉਤਾਰ ਕੇ ਦੇ ਦਿੱਤਾ ਨਾਲ, ਜਦੋਂ ਗੁਰੂ ਕੱਪੜਾ ਦੇ ਪਿਆਰਿਓ, ਗੁਰੂ ਦਾ ਕੱਪੜਾ ਹੁਣ ਤਾਂ ਸਰੋਪਾ ਐਵੇਂ ਹੋ ਗਿਆ ਨਾ ਜੀ, ਜਦੋਂ ਮਿਲਦਾ ਸੀ ਵੀ ਗੱਡੀਆਂ ਵਿੱਚ ਰੱਖ ਕੇ ਜੀ ਲਓ ਖਿਮਾ ਕਰਿਓ ਭਾਈ ਸਾਹਿਬ ਬੈਠੇ ਨੇ, ਤਕਰੀਬਨ ਸਾਰੇ ਰਾਗੀਆਂ ਭਾਈਆਂ ਦੀਆਂ ਪਿਛਲੀਆਂ ਸੀਟਾਂ ਸਰੋਪਿਆਂ ਨਾਲ ਭਰੀਆਂ ਹੁੰਦੀਆਂ। ਹਾਂਜੀ ਨਹੀਂ ਪਿਆਰਿਓ, ਸਰੋਪੇ ਵਿੱਚ ਗੁਰੂ ਦੀ ਅਜ਼ਮਤ ਹੁੰਦੀ ਹੈ। ਹਜ਼ੂਰ ਨੇ ਆਪਣੇ ਸੀਸ ਦਾ ਬਸਤਰ ਦਿੱਤਾ, ਇਤਿਹਾਸ ਕਹਿੰਦਾ ਉਹਦੇ ਕਪਾਟ ਖੁੱਲ ਗਏ। ਹਜ਼ੂਰ ਨੇ ਫਿਰ ਉੱਥੇ ਉਹਨੂੰ ਬਾਣੀ ਸ਼ਬਦ ਨਾਲ ਜੋੜ ਕੇ ਮੰਜੀ ਦਿੱਤੀ ਸਾਲਸਰਾਏ ਨੂੰ, ਕਹਿਣ ਲੱਗੇ ਜਿੰਨੀ ਦੇਰ ਤੱਕ ਤੁਸੀਂ ਜਿਉਂਦੇ ਰਹੋਗੇ ਇਸ ਮੰਜੀ ਤੇ ਬੈਠ ਕੇ ਤੁਸੀਂ ਨਾਮ ਦਾਨ ਇਸ਼ਨਾਨ ਦ੍ਰਿੜ ਕਰਾਣਾ, ਤੁਸੀਂ ਸ਼ਬਦ ਕੀਰਤਨ ਰੱਬ ਨਾਲ ਜੋੜਨਾ, ਜਦੋਂ ਤੁਸੀਂ ਇਸ ਤਨ ਦਾ ਚੋਲਾ ਛੱਡ ਕੇ ਜਾਓਗੇ ਤੁਹਾਡੇ ਤੋਂ ਬਾਅਦ ਅਦਰਕਾ ਇਸ ਮੰਜੀ ਤੇ ਬੈਠੇਗਾ। ਕੁਝ ਇਤਿਹਾਸਕਾਰ ਕਹਿੰਦੇ ਆ ਕਿ ਸਾਲਸਰਾਏ ਦੇ ਨਹੀਂ ਸੀ ਸੰਤਾਨ ਅੱਗੇ, ਕੁਝ ਕਹਿੰਦੇ ਆ, ਤੇ ਅਦਰਕੇ ਦੀ ਜਿਹੜੀ ਔਲਾਦ ਸੀ ਸਾਲਸਰਾਏ ਤੋਂ ਬਾਅਦ ਉਹ ਹੀ ਰਹੇ। ਕੁਛ ਦਾ ਖਿਆਲ ਹੈ ਕਿ ਜਿੱਥੇ ਸਤਿਗੁਰਾਂ ਦਾ ਅੱਜ ਤਖਤ ਹੈ ਇਹ ਉਹੀ ਥਾਂ ਹੈ। ਮੈਂ ਆਪ ਨੂੰ ਬੇਨਤੀ ਕਰਾਂਗਾ ਜੇ ਕੋਈ ਗੱਲ ਮੱਥਾ ਟੇਕਣ ਦੀ ਹੈ, ਜਦੋਂ ਭਾਵਨਾ ਸਹਿਤ ਮੱਥਾ ਟੇਕਿਆ, ਗੁਰਮੁਖੋ ਪੁੱਠੀ ਮੋਰ ਇਸ ਤਰ੍ਹਾਂ ਚੁੱਕੋ ਤੇ ਉਹਦੇ ਪੁੱਠੇ ਅੱਖਰ ਪੜ੍ਹੇ ਨਹੀਂ ਜਾਂਦੇ, ਇਤਿਹਾਸ ਵੀ ਕਹਿੰਦਾ। ਸਟੈਂਪ ਨੂੰ ਭਿਉਂ ਕੇ ਸ਼ਾਹੀ ਨਾਲ ਸਿੱਧਿਆਂ ਕਰਕੇ ਲਾ ਦਿਓ, ਉਹਦੇ ਪੁੱਠੇ ਅੱਖਰ ਸਿੱਧੇ ਹੋ ਜਾਂਦੇ ਆ। ਜਦੋਂ ਗੁਰੂ ਨੂੰ ਕੋਈ ਭਾਵਨਾ ਨਾਲ ਮੱਥਾ ਟੇਕਦਾ ਉਹਦੇ ਮੱਥੇ ਦੇ ਲੇਖ ਵੀ ਸਿੱਧੇ ਹੋ ਜਾਂਦੇ ਆ। ਗੁਰੂ ਜੀ ਕਹਿੰਦੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ। ਹੁਣ ਇੱਕ ਦੂਸਰਾ ਪੱਖ ਹੋਰ ਹੈ ਜਿੱਥੇ ਕਿਹਾ ਵੀ ਸਿਜਦਾ ਕਰ। ਮੈਂ ਆਪ ਨੂੰ ਬੇਨਤੀ ਕਰਾਂ ਇੱਕ ਪੱਖ ਹੋਰ ਹੈ ਜਿੱਥੇ ਕਪਟ ਹੈ, ਥੋੜਾ ਜਿਹਾ ਉਹਦਾ ਜ਼ਿਕਰ ਕਰ ਜਾਂਦੇ ਆ। ਗੁਰੂ ਜੀ ਕਹਿੰਦੇ ਆ ਕਪਟੀ ਬੰਦਾ ਮਿੱਠਾ ਬਹੁਤ ਬੋਲੇਗਾ, ਫੇਸ ਵੀ ਪੂਰਾ ਐਕਟਿੰਗ ਕਰਕੇ ਬਣਾਏਗਾ, ਪਰ ਹਿਰਦੇ ਦੀ ਧਰਤੀ ਉੱਤੇ ਵੈਰ ਦੇ ਰੁੱਖ ਬੀਜੀ ਬੈਠਾ। ਸਿਆਮਲੰਗ ਮਦਰ ਮਨੁੱਖ ਰਿਧਿਅੰਗ ਭੂਮ ਵੈਰਣੈ, ਫਿਰ ਸੁਣਿਓ, ਸਿਆਮ ਲੰਗ ਦਾ ਵੈਸੇ ਸਿਆਮ ਦਾ ਅਰਥ ਹੁੰਦਾ ਕਾਲਾ, ਪਰ ਇਹਦਾ ਅਰਥ ਕਰਾਂਗੇ ਸੁੰਦਰ। ਸਿਆਮ ਲੰਗ ਰੰਗ ਉਹਦਾ ਸੋਹਣਾ, ਜ਼ਬਾਨ ਦਾ ਮਿੱਠਾ, ਪਰ ਗੁਰੂ ਜੀ ਕਹਿੰਦੇ ਨੇ ਉਹਦਾ ਝੁਕਣਾ ਮਤ ਸਮਝੋ ਕਰ ਡੰਡਾਉਤ ਪੁੰਨ ਵੱਡਾ ਕੇ। ਉਹ ਝੁਕ ਸਕਦਾ, ਹੋ ਸਕਦਾ ਤੁਹਾਨੂੰ ਠਿੱਬੀ ਲਾਉਣ ਵਾਸਤੇ ਝੁਕੇ। ਮਹਾਰਾਜ ਸ਼ਬਦ ਵਰਤ ਰਿਹਾ ਸਿਆਮਲੰਗ ਮਦਰ ਮਨੁੱਖਿੰਗ ਹਿਰਦਿਅੰਗ ਭੂਮ ਵੈਰ ਨੇ, ਜਿਹਦੇ ਇਹਦੀ ਹਿਰਦੇ ਦੀ ਧਰਤੀ ਉੱਤੇ ਵੈਰ ਹੈ। ਨਿਵੰਤ ਹਵੰਤ ਮਿਥਿਆ ਚੇਤਨੰਗ ਸਾਧ ਸਵਜਨੇ, ਉਹਨਾਂ ਦਾ ਝੁਕਣਾ ਉਹਨਾਂ ਦਾ ਬੋਲਣਾ ਮਿਥਿਆ ਹੈ। ਰੱਬ ਦੇ ਪਿਆਰੇ ਸੰਤ ਜਨ ਇਹੋ ਜਿਹਾ ਮੱਥਾ ਟੇਕਣ ਵਾਲਿਆਂ ਤੋਂ ਸੁਚੇਤ ਰਹਿੰਦੇ ਆ। ਜੇ ਥੋੜਾ ਜਿਹਾ ਹੋਰ ਪੜ੍ਹੀਏ, ਸਿਮਲ ਰੁੱਖ ਸਰਾਇਰਾ, ਦੋਨੋਂ ਪੱਖ ਨੇ ਜੀ, ਮੱਥਾ ਟੇਕਣ ਦਾ ਵੀ। ਸਿਮਲ ਰੁੱਖ ਸਰਾਇਰਾ ਅਤ ਦੀਰਗ ਅਤ ਮੁੱਚ, ਉਹ ਜੇ ਆਵੇਂ ਆਸ ਕਰ ਜਾਏ ਨਿਰਾਸੇ, ਕਿਤ ਫਲ ਫਿੱਕੇ ਫੁੱਲ ਬਕ ਬਕੇ, ਕੰਮ ਨਾ ਆਵੇ ਪੱਤ, ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆ ਤਤ। ਝੁਕੋ ਨਾ ਮਾਰੇ, ਕਹਿੰਦੇ ਨੇ ਮਿੱਠਤ ਨੀਵੀ ਨਾਨਕਾ, ਝੁਕਣਾ ਚੰਗਾ ਹੈ। ਪਰ ਦੂਜੇ ਪਾਸੇ ਕਹਿਤਾ ਨੀ ਹਰ ਝੁਕਣਾ ਚੰਗਾ ਨਹੀਂ ਹੁੰਦਾ। ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆ ਤਤ, ਸਭ ਕੋ ਨਿਵੈ ਆਪ ਕੋ, ਪਰ ਕੋ ਨਿਵੈ ਨਾ ਕੋਏ। ਸਵਾਰਥ ਲਈ ਝੁਕਣਾ ਕੋਈ ਡੰਡੋਤ ਪੁੰਨ ਵੱਡਾ ਥੋੜਾ ਹੈ। ਆਪਣੇ ਸਵਾਰਥ ਲਈ ਸਭ ਕੋ ਨਿਵੈ ਆਪ ਕੋ, ਪਰ ਕੋ ਨਿਵੈ ਨਾ ਕੋਏ। ਧਰ ਤਾਰਾਜ਼ੂ ਤੋਲੀਏ ਨਿਵੈ ਸੋ ਗੌਰਾ ਹੋਏ। ਜਦੋਂ ਤਰਾਜ਼ੂ ਵਿੱਚ ਪਾ ਕੇ ਕੋਈ ਚੀਜ਼ ਤੋਲਨੇ ਆ, ਜਿਹੜਾ ਪਾਸਾ ਭਾਰਾ ਹੈ ਪਲੜਾ ਪਿਆਰਿਓ ਤੱਕੜੀ ਦਾ ਹੁੰਦਾ ਸੀ, ਹੁਣ ਤਾਂ ਇੱਥੇ ਨਹੀਂ ਨਾ, ਸਾਰਾ ਕੰਪਿਊਟਰਾਈਜ਼ ਹੋ ਗਿਆ। ਆਪ ਸਭ ਨੂੰ ਪਤਾ ਜਦੋਂ ਬੋਧੀ ਤੋਂ ਪਕੜਨੀ, ਕੰਡੇ ਤੋਂ ਪਕੜਨੀ, ਜਿਹੜਾ ਪਾਸਾ ਭਾਰਾ ਹੈ ਉਹ ਕੁਦਰਤੀ ਜ਼ਮੀਨ ਵੱਲ ਜਾਏਗਾ, ਜਿਹਦੇ ਅੰਦਰ ਰੱਬ ਦੀ ਬਖਸ਼ਿਸ਼ ਦੀ ਵਰਤ ਗਈ। ਆਪਾਂ ਕਹਾਂਗੇ ਜਨੇ ਖਣੇ ਅੱਗੇ ਝੁਕੀ ਜਾਂਦਾ, ਨਹੀਂ ਪਿਆਰਿਓ, ਸੱਚੀ ਮੁੱਚੀ ਉਹਦਾ ਅੰਦਰ ਆਪਣੇ ਆਪ ਨਿਮਰਤਾ ਚਲਾ ਜਾਂਦਾ। ਸਭ ਕੋ ਨਿਵੈ ਆਪ ਕੋ, ਪਰ ਕੋ ਨਿਵੈ ਨਾ ਕੋਏ। ਧਰ ਤਾਰਾਜੂ ਤੋਲੀਏ ਨਿਵੇ ਸੋ ਗੌਰਾ ਹੋਏ। ਅੱਗੇ ਫਿਰ ਕਿਹਾ ਅਪਰਾਧੀ ਦੂਣਾ ਨਿਵੈ ਜਿਉ ਹੰਤਾ ਮਿਰਗਾਹ, ਸੀਸ ਨਵਾਇਆ ਕਿਆ ਥੀਏ ਜਾਂ ਹਿਰਦੈ ਸੁਧੇ ਜਾਏ। ਇਹ ਕੋ ਵੀ ਮੱਥਾ ਟੇਕਣਾ, ਸਲਾਮ ਜਵਾਬ ਦੋਵੇਂ ਕਰੇ। ਉਹ ਆ ਨਹੀਂ ਹੈਗਾ ਕਰ ਡੰਡੋਤ ਪੁੰਨ ਵੱਡਾ, ਸਲਾਮ ਜਵਾਬ ਦੋਵੇਂ ਕਰੇ। ਮੁੰਡੋ ਘੁੱਥਾ ਜਾਏ ਨਾਨਕ, ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ। ਪਰ ਇਹ ਮੱਥਾ ਹੈ, ਮਹਾਰਾਜ ਜੀ ਨੇ ਕਿਹਾ ਪ੍ਰਭ ਜੀ ਤੂੰ ਮੇਰਾ ਪ੍ਰਾਣ ਆਧਾਰ ਹੈ, ਨਮਸਕਾਰ ਡੰਡੋਤ ਬੰਦਨਾ ਅਨਕ ਬਾਰ ਜਾਉ ਬਾਰੇ। ਜਾਂ ਗੁਰੂ ਜੀ ਨੇ ਕਿਹਾ ਨਮਸਕਾਰ ਗੁਰਦੇਵ ਕੋ, ਸਤ ਨਾਮ ਜਿਸ ਮੰਤਰ ਸੁਣਾਇਆ, ਨਾਰਾਇਣ ਨਰਪਤ ਨਮਸਕਾਰ ਹੈ, ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹੇ ਤਾਰੇ। ਆਪ ਰੋਜ਼ ਸੁਣਦੇ ਪੜਦੇ ਹੋ ਡੰਡੋਤ ਬੰਧਨ ਅਨਕ ਬਾਰ, ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਗੁਰੂ ਜੀ ਕਹਿੰਦੇ ਆ, ਗੁਰੂ ਰਾਮਦਾਸ ਕਹਿੰਦੇ ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ, ਹੱਥ ਜੋੜ ਆਪਣਾ ਮੱਥਾ ਟੇਕਦੇ, ਬਹੁਤ ਵੱਡਾ ਪੁੰਨ ਹੈ ਤੇਰੇ ਲਈ। ਇਹਦਾ ਹੁਣ ਅੰਤਰੀ ਭਾਵ ਅੱਗੇ ਇਹ ਹੈ, ਆਪਣਾ ਆਪ ਸਮਰਪਣ ਕਰ ਦੇਣਾ ਥੋੜਾ ਜਿਹਾ। ਉਹ ਸੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨਾ ਜੀ, ਕੱਲ ਵੀ ਮੈਂ ਜ਼ਿਕਰ ਕੀਤਾ, ਗੋਇੰਦਵਾਲ ਸਾਹਿਬ ਬਹੁਤ ਬਖਸ਼ਾਂ ਕੀਤੀਆਂ, ਬਹੁਤ ਕਿਰਪਾ ਕੀਤੀ ਉਹਨਾਂ ਨੇ। ਜਿੰਨੀ ਨਿਰਮਾਣਤਾ ਗੁਰੂ ਰਾਮਦਾਸ ਜੀ ਤੁਹਾਨੂੰ ਮਿਲੇਗੀ ਸਾਰੀਆਂ ਪਾਤਸ਼ਾਹਾਂ ਰਹਿ, ਇੰਨੀ ਨਿਰਮਾਣਤਾ ਉਹਨਾਂ ਬਾਰੇ ਹਜ਼ੂਰ ਆਪ ਵੀ ਕਹਿੰਦੇ ਆ। ਇੱਕ ਤਾਂ ਸਤਿਗੁਰੂ ਦੇ ਨੇਤਰ ਜਿਹੜੇ ਨੇ ਹਮੇਸ਼ਾ ਭਿੱਜੇ ਰਹਿੰਦੇ ਸਨ ਗੁਰੂ ਰਾਮਦਾਸ ਜੀ ਦੇ ਨਾ। ਜੇ ਤੁਸੀਂ ਫੋਟੋ ਨਹੀਂ ਮੈਂ ਕਹਿ ਰਿਹਾ, ਸ਼ਬਦ ਵਿੱਚੋਂ ਦਰਸ਼ਨ ਕਰੋ ਤੇ ਆਪਣੇ ਆਪ ਸਰੂਪ ਬਣ ਜਾਂਦਾ। ਮੈਂ ਫਿਰ ਕਹਿ ਰਿਹਾ ਪੂਜਾ ਨੀ, ਹੁਣ ਮੈਂ ਕਹਾਂਗਾ ਹਰ ਅੰਮ੍ਰਿਤ ਭਿੰਨੇ ਲੋਇਣਾ। ਇਹਦੇ ਅਰਥ ਕੀ ਬਣਗੇ? ਅੱਖਰੀ ਅਰਥ ਇਹ ਬਣਗੇ, ਪਰ ਇਹਨਾਂ ਅੱਖਰਾਂ ਵਿੱਚੋਂ ਇੱਕ ਤਸਵੀਰ ਨਿਕਲੇਗੀ ਜਿਹੜੀ ਰੰਗਾਂ ਨਾਲ ਦੀ ਭਰੀ ਹੋਏਗੀ, ਜਿਹੜੀ ਸੀਨੇ ਵਿੱਚੋਂ ਝਲਕ ਮਾਰੇਗੀ, ਆਹ ਮੇਰਾ ਗੁਰੂ ਰਾਮਦਾਸ ਬੈਠਾ, ਨੇਤਰ ਉਹਦੇ ਅੰਮ੍ਰਿਤ ਨਾਲ ਭਿੱਜੇ ਹੋਏ ਨੇ। ਹਰ ਅੰਮ੍ਰਿਤ ਭਿੰਨੇ ਲੋਇਣਾ ਮਨ ਪ੍ਰੇਮ ਰਤਨਾ ਰਾਮ ਰਾਜੇ, ਨੇਤਰ ਭਿੱਜੇ ਰਹਿੰਦੇ ਸਨ। ਦਾੜਾ ਕਿਉਂਕਿ ਹਜ਼ੂਰ ਦਾ ਬਹੁਤ ਲੰਬਾ ਸੀ, ਆਪ ਸਭ ਨੂੰ ਪਤਾ ਹੈ, ਤੇ ਉਹਨਾਂ ਨੇ ਨੇਮ ਨਹੀਂ ਛੱਡਿਆ ਸੇਵਾ ਦਾ, ਬਹੁਤ ਘੱਟ ਬੋਲਣਾ, ਜ਼ਿਆਦਾ ਨਹੀਂ ਸਨ ਬੋਲਦੇ, ਨਿਮਰਤਾ ਚ ਰਹਿਣਾ। ਦੇਖੋ ਘਟਨਾ ਹੈ, ਅਸੀਂ ਸਾਰੇ ਜਾਣਨੇ ਕਾ, ਮੈਂ ਥੋੜੀ ਜਿਹੀ ਦੀ ਫਿਰ ਵੀ ਇਤਿਹਾਸ ਵਿੱਚੋਂ ਲੈ ਕੇ, ਗੁਰੂ ਅਮਰਦਾਸ ਦੇ ਸਨਮੁਖ ਉਹਨਾਂ ਸੇਵਾ ਕੀਤੀ, ਭਾਵੇਂ ਉਹਨਾਂ ਦੇ ਬਚਨ ਅਸੀਂ ਬਾਅਦ ਚ ਪੜ੍ਹਨੇ ਆ, ਲਾਵਾਂ ਦਾ ਪਾਠ ਕਰਨੇ ਆ। ਮੈਂ ਉਦਣ ਕਿਹਾ ਵੀ ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੋ, ਇਹ ਸਾਰੀ ਉਹਨਾਂ ਦੀ ਰਹਿਮਤ ਹੈ ਨਾ। ਵਿਵਾਹ ਹੋ ਗਿਆ, ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ। ਗੁਰੂ ਅਮਰਦਾਸ ਦੇ ਦਮਾਦ ਲੱਗਦੇ ਨੇ ਰਿਸ਼ਤੇਦਾਰੀ ਚ, ਪਰ ਇੱਕ ਦਿਨ ਵੀ ਫੁਰਨਾ ਨਹੀਂ ਉੱਠਿਆ ਕਿ ਮੈਂ ਇਸ ਘਰ ਦਾ ਜਵਾਈ ਹਾਂ। ਬਸ ਇੱਕੋ, ਮੈਂ ਗੁਰੂ ਅਮਰਦਾਸ ਦਾ ਸਿੱਖ ਹਾਂ। ਬਹੁਤ ਕੁਝ ਸੁਣਿਆ ਉਹਨਾਂ ਨੇ, ਬਹੁਤ ਕੁਝ ਜ਼ਿੰਦਗੀ ਚ। ਮੈਂ ਕਹਿੰਦਾ ਸੱਚੀ, ਜੇ ਜਿੰਨੇ ਦੁੱਖ, ਜਿੰਨੇ ਅਪਮਾਨਤ ਸ਼ਬਦ ਵਰਤਾਂ ਸਮਾਜ ਨੇ ਵਰਤੇ, ਧੰਨ ਗੁਰੂ ਰਾਮਦਾਸ। ਸੱਚੀ ਮੁੱਚੀ ਮੈਂ ਇੱਕ ਵਾਰੀ ਕਿਹਾ ਮਨਜੀਤ ਸਾਹਿਬ, ਉਹ ਪਿਆਰਿਓ ਜਿਹਦੀ ਸ਼ੁਰੂਆਤ ਛੋਲਿਆਂ ਦੀ ਟੋਕਰੀ ਤੋਂ ਹੋਈ ਸੀ, ਘੁੰਗਣੀਆਂ ਤੋਂ ਹੀ ਨਾ, ਘੁੰਗਣੀਆਂ ਵੇਚ ਕੇ ਜਿਹਦੀ ਸ਼ੁਰੂਆਤ ਹੋਈ, ਜਿਸ ਦੇ ਸੀਸ ਉੱਤੇ ਮਾਂ ਬਾਪ ਤੋਂ ਬਾਅਦ, ਮਾਤਾ ਪਿਤਾ ਜੀ ਤੋਂ ਬਾਅਦ ਸਿਰ ਤੇ ਘੁੰਗਣੀਆਂ ਦੀ ਟੋਕਰੀ ਸੀ, ਅੱਜ ਉਹਦੇ ਸਿਰ ਤੇ ਸੋਨੇ ਦੇ ਛਤਰ ਝੁਲਦੇ ਆ। ਜਿਨ੍ਹਾਂ ਦੇ ਸਿਰ ਤੇ ਛਤਰ ਝੁਲਦੇ ਸਨ, ਉਹਨਾਂ ਦੇ ਸਿਰ ਉੱਤੇ ਮਿੱਟੀ ਪਈ ਹੋਈ ਹੈ। ਇਹ ਹੈ ਗੁਰੂ ਨਾਨਕ ਸਾਹਿਬ ਦੇ ਘਰ ਦੀ ਅਸਮਤ। ਉੱਥੇ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਅਮਰਦਾਸ ਜੀ ਨੇ ਜਦੋਂ ਥੜੇ ਬਣਾਉਣ ਦੀ ਗੱਲ ਕੀ, ਆਹ ਹੈ ਹੱਥ ਜੋੜਦੇ, ਡੇਗੀ ਪਿਆ ਡੰਡੇ ਦੀ ਕੀ ਮਰਜ਼ੀ, ਕਰ ਡੰਡੋਤ ਪੁਨ ਵੱਡਾ ਕੇ। ਹਜ਼ੂਰ ਨੇ ਦੋਨਾਂ ਪ੍ਰਾਹੁਣਿਆਂ ਨੂੰ ਕਿਹਾ, ਪ੍ਰਾਹੁਣਾ ਕਹਿੰਦੇ ਸਨ ਆਪਣੇ ਪਹਿਲਾਂ ਦਮਾਦ ਨੂੰ, ਜਵਾਈ ਨੂੰ ਪ੍ਰਾਹੁਣੇ ਕਹਿੰਦੇ ਸਨ, ਵੀ ਆਹ ਤੁਸੀਂ ਇੱਕ ਥੜਾ ਤੁਸੀਂ ਬਣਾਉਣਾ, ਇੱਕ ਤੁਸੀਂ ਇੱਥਾ ਵੀ ਜਾਣ ਦਿਓ, ਨਿਸ਼ਾਨਦੀ ਦੇ ਦਿੱਤੀ। ਤੀਜੇ ਦਿਨ ਭਾਈ ਰਾਮਾ ਜੀ ਨੇ ਕਿਹਾ ਮੈਂ ਨਹੀਂ ਬਣਾਉਣਾ। ਸਤਿਗੁਰੂ ਨੇ ਕਿਹਾ ਮੇਰੀ ਮਰਜ਼ੀ ਦਾ ਨਹੀਂ ਬਣਿਆ। ਕਹਿਣ ਲੱਗਾ ਜੇ ਨਹੀਂ ਬਣਿਆ ਫਿਰ ਇਹ ਮੇਰਾ ਕਸੂਰ ਥੋੜਾ, ਮੈਂ ਤਾਂ ਪਹਿਲੇ ਦਿਨ ਵੀ ਉਸ ਤਰ੍ਹਾਂ ਬਣਾਇਆ, ਦੂਜੇ ਦਿਨ ਵੀ ਬਣਾਇਆ, ਤੀਜੇ ਦਿਨ ਵੀ ਬਣਾਇਆ। ਕਹਿੰਦਾ ਸੱਚੇ ਪਾਤਸ਼ਾਹ ਮੈਂ ਸੱਚ ਦੱਸਾਂ, ਵਡੇਰੀ ਉਮਰ ਹੋ ਗਈ ਹੈ ਨਾ, ਜੋ ਸਵੇਰੇ ਕਹਿੰਦੇ ਤੁਸੀਂ ਸ਼ਾਮ ਨੂੰ ਭੁੱਲ ਜਾਂਦੇ ਹੋ, ਬਣਾਇਆ ਮੈਂ ਉਸ ਤਰ੍ਹਾਂ ਹੀ। ਗੁਰੂ ਰਾਮਦਾਸ ਚੌਥੇ ਦਿਨ ਆਏ, ਪੰਜਵੇਂ ਦਿਨ ਆਏ, ਛੇਵੇਂ ਦਿਨ ਆਏ, ਸੱਤਵੇਂ ਦਿਨ, ਜਦੋਂ ਜਿਉਂ ਜਿਉਂ ਦਿਨ ਬੀਤੀ ਜਾਣ ਤਿਉਂ ਤਿਉਂ ਬੈਰਾਗ ਚ ਰੋਈ ਜਾਣ। ਸੱਤਵੇਂ ਦਿਨ ਥੜਾ ਬਣਿਆ, ਸੱਚੀ ਮੁੱਚੀ ਸਾਰਾ ਦਿਨ ਅੱਖਾਂ ਚੋਂ ਨੀਰ ਸੀ। ਮਣਾ ਤੂੰ ਗੁਰੂ ਦਾ ਹੁਕਮ ਵੀ ਨਹੀਂ ਮੰਨਣਾ ਜਾਣਦਾ, ਕੋਈ ਗਿਲਾ ਨਹੀਂ। ਮਹਾਰਾਜ ਜਦ ਸੱਤਵੇਂ ਦਿਨ ਆਏ, ਕਹਿੰਦੇ ਰਾਮਦਾਸ ਜੀ, ਜੀ ਸਤਿਗੁਰੂ, ਸਾਡੇ ਮੁਤਾਬਕ ਥੜਾ ਨਹੀਂ ਬਣਿਆ। ਬਸ ਹੱਥ ਪੂੰਝ ਕੇ ਗੁਰਦੇਵ ਦੇ ਚਰਨਾਂ ਚ ਡਿੱਗ ਕੇ ਕਹਿਣ ਲੱਗੇ, ਤੁਹਾਡੀ ਮਰਜ਼ੀ ਦਾ ਬੰਨਾ ਵੀ ਨਹੀਂ, ਤੁਹਾਡੀ ਮਰਜ਼ੀ ਦਾ ਨਹੀਂ ਬੰਨਾ। ਕਿਉਂ ਜੀ? ਕਹਿਣ ਲੱਗੇ ਸਤਿਗੁਰੂ, ਤੁਸੀਂ ਇੰਨੇ ਅਗੰਮ ਅਗਾਧ ਬੋਧ ਹੋ, ਤੁਸੀਂ ਸਵੇਰੇ ਦੱਸ ਦਿਓ, ਮੈਂ ਸ਼ਾਮ ਤੱਕ ਭੁੱਲ ਜਾਂਦਾ। ਫਰਕ ਹੈ ਨਾ ਜੀ, ਉਹਨੇ ਕਿਹਾ ਤੁਸੀਂ ਭੁੱਲ ਜਾਂਦੇ ਹੋ, ਤੇ ਸਾਹਿਬ ਸਤਿਗੁਰੂ ਗੁਰੂ ਰਾਮਦਾਸ ਕਹਿੰਦੇ ਨੇ ਮਾਲਕ ਜੀ ਸਵੇਰੇ ਤੁਸੀਂ ਦੱਸ ਦਿਓ, ਸ਼ਾਮ ਨੂੰ ਭੁੱਲ ਜਾਣਾ ਮੈਂ, ਮੇਰੇ ਤੋਂ ਠੀਕ ਨਹੀਂ ਬਣਦਾ, ਕਿਉਂਕਿ ਤੇਰੇ ਨਿਕਲੇ ਹੋਏ ਬਚਨਾਂ ਦਾ ਕੋਈ ਅੰਤ ਥੋੜਾ ਪਾ ਸਕਦਾ। ਤੁਸੀਂ ਕਿਵੇਂ ਚਾਹੁੰਦੇ ਹੋ, ਕਿਉਂਕਿ ਮੇਰੀ ਸੁਰਤ ਹੋਵੇ ਤਾਂ ਸਮਝੇ ਕਿ ਮੇਰਾ ਗੁਰੂ ਕੀ ਚਾਹੁੰਦਾ, ਮੈਨੂੰ ਕੋਈ ਸਮਝ ਨਹੀਂ। ਅਗਲੀ ਗੱਲ ਮੈਨੂੰ ਬਖਸ਼ ਦਿਓ, ਗਲਤੀ ਤਾਂ ਦੋ ਦਿਨ ਕੀਤੀ ਹੋਵੇ, ਕੋਈ ਬਖਸ਼ਦਾ ਨਹੀਂ, ਅੱਜ ਮੈਨੂੰ 7 ਦਿਨ ਹੋ ਗਏ ਨੇ। ਜਦੋਂ ਕਹਿੰਦੇ ਨੇ ਬੈਰਾਗ ਚ ਆਏ, ਹਉ ਅਜਾਨ ਨਿਤ ਭੁੱਲਣਹਾਰੋ, ਆ ਹੈ ਕਰ ਡੰਡੋਤ ਪੁਨ ਵੱਡਾ ਹੈ। ਮੈਂ ਕੇਵਲ ਬਾਹਰ ਮੁਖੀ ਅਰਥ ਨਹੀਂ ਕੀਤੇ, ਡੰਡੇ ਦੀ ਤਰ੍ਹਾਂ ਆਪਣਾ ਆਪ ਹੀ ਸਮਰਪਿਤ ਕਰ ਦਿੱਤਾ। ਮਹਾਰਾਜ ਕਹਿੰਦੇ ਨੇ ਹਉ ਅਜਾਨ ਨਿਤ ਭੁੱਲਣਹਾਰੋ, ਤੁਮ ਕਿਰਪਾਲ ਨਿਜ ਬਿਰਦ ਸਮਾਰੋ, ਬਾਰ ਬਾਰ ਬਖਸ਼ਤ ਹੋ ਮੋਹੀ ਅਪਰਾਧੀ ਅਰ ਮੂਰਖ ਕੋਈ। ਮੈਂ ਗੁਨਾਹ ਕਰ ਰਿਹਾ, ਤੁਸੀਂ ਬਖਸ਼ ਰਹੇ ਹੋ। ਮਹਾਰਾਜ ਜੀ ਨੇ ਕੁੱਟ ਕੇ ਸੀਨੇ ਨਾਲ ਲਾਇਆ, ਕਹਿਣ ਲੱਗੇ ਰਾਮਦਾਸ ਜੀ, 7 ਥੜੇ ਨਹੀਂ ਬਣੇ, ਤੇਰੇ ਸਮੇਤ ਤੇਰੀ ਸੰਤਾਨ ਦੇ 7 ਤਖਤ ਬਣ ਗਏ ਆ। ਮੇਰੀ ਸਿਰਫ ਇੱਕ ਬੇਨਤੀ ਪਿਆਰਿਓ, ਝੁਕਣਾ ਅੰਦਰੋਂ ਬੜਾ ਮੁਸ਼ਕਲ ਹੈ, ਤਨ ਝੁਕਦੇ ਨੇ ਮਨ ਨਹੀਂ ਝੁਕਦਾ, ਈਗੋ ਅੱਜ ਇੰਨੀ ਜ਼ਿਆਦਾ ਹੈ। ਵਾਹਿਗੁਰੂ ਜੀ, ਛੋਟੇ ਛੋਟੇ ਬੱਚਿਆਂ ਵਿੱਚ ਵੀ ਇੰਨੀ ਪਨਪਦੀ ਹੈ, ਉਹ ਵੀ ਝੁਕਣ ਨੂੰ ਕੋਈ ਤਿਆਰ ਨਹੀਂ ਹੁੰਦਾ। ਗੁਰੂ ਜੀ ਕਹਿੰਦੇ ਨੇ ਬਸ ਪੁੰਨ ਇੱਕ ਵੱਡਾ। ਗੁਰੂ ਰਾਮਦਾਸ ਜੀ ਇਹ ਗੱਲ ਚੇਤੇ ਰੱਖੀ ਆਪਾਂ, ਕਰ ਸਾਧੂ ਅੰਜਲੀ। ਮੈਂ ਕਹਿੰਦਾ ਮੱਥਾ ਟੇਕਦਿਆਂ 2 ਤੁਕਾਂ ਹੀ ਚੇਤੇ ਰੱਖ ਲਓ ਪੱਕੀਆਂ, ਵੀ ਗੁਰੂ ਰਾਮਦਾਸ ਜੀ ਨੇ ਕਿਹਾ ਬੜਾ ਵੱਡਾ ਪੁੰਨ ਤੇ ਆਪਾਂ ਇਸ ਤਰੀ ਕਰਨਾ, ਚੇਤੇ ਆ ਜਾਏ। ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡੋਤ ਪੁੰਨ ਵੱਡਾ ਹੈ ਰਹਾਓ। ਹੁਣ ਅੱਗੇ ਦੂਜਾ ਪੱਖ ਫੇਰ ਆ ਗਿਆ, ਕਾਮ ਕ੍ਰੋਧ ਨਗਰ ਬੋ ਭਰਿਆ ਵਾਲਾ, ਕਿਉਂਕਿ ਇਹ ਦੋ ਸਬਜੈਕਟ ਚੱਲਣਗੇ। ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹਉਮੈ ਕੰਡਾ ਹੇ ਜਿਉ ਜਿਉ ਚਲ ਹੈ ਚੁਭ ਹੈ ਦੁਖ ਪਾਵਹਿ ਜਮ ਕਾਲ ਸਹਿ। ਫਿਰ ਬੇਨਤੀ ਸਸਾਹਾਸ ਹੈ ਸਿਆਰੀ ਜਮ ਕਾਲ ਸਹਿ ਸਿਰ ਡੰਡਾ ਹੇ। ਹੁਣ ਇਹਦੇ ਅਰਥ ਨੇ ਸਾਕਤ। ਉਂਝ ਵੈਸੇ ਜੀ ਇਹ ਸੰਸਕ੍ਰਿਤ ਦਾ ਸ਼ਬਦ ਦੇ ਸ਼ਾਕਤ, ਪਰ ਗੁਰੂ ਸਾਹਿਬ ਨੇ ਇਹਨੂੰ ਬਾਣੀ ਚ ਸਾਕਤ ਵਰਤਿਆ ਹੈ। ਜੇ ਭਾਰਤ ਦੇ ਦਰਸ਼ਨ ਚ ਪੜੋ ਜਿਹੜੇ ਉਥੋਂ ਦਾ ਧਰਮ ਨੇ, ਇਹ ਸਾਕਤ ਅਸਰ ਚ ਸ਼ਕਤੀ ਦਾ ਪੁਜਾਰੀ ਹੈ। ਇਹ ਵਾਮ ਮਾਰਗੀ ਨੇ, ਇਹਨਾਂ ਨੂੰ ਸ਼ਾਕਤ ਕਹਿੰਦੇ ਸਨ। ਕਦੀ ਇਹਨਾਂ ਦਾ ਭਾਰਤ ਵਿੱਚ ਬੜਾ ਬੋਲਬਾਲਾ ਸੀ, ਅੱਜ ਵੀ ਕਿਤੇ ਕਿਤੇ ਮਿਲਦੇ ਆ। ਪਰ ਗੁਰਮਤ ਵਿੱਚ ਜਿਹੜਾ ਸਾਕਤ ਸ਼ਬਦ ਹੈ, ਇਹ ਜ਼ਿਆਦਾਤਰ ਬੇਮੁਖ ਲਈ, ਇਹਨੂੰ ਕਹੋ ਪਰਮਾਤਮਾ ਤੋਂ ਵਿਛੜੇ ਲਈ, ਨਾਸਤਕ ਬਿਰਤੀ ਵਾਲਾ ਵੇਖ ਲਓ ਤੁਸੀਂ ਸਿੱਧੇ ਜਿਹੇ ਅਰਥ, ਬੇਮੁਖਤਾਈ ਕਹਿ ਲਓ, ਮਨਮੁਖਤਾਈ ਕਹਿ ਲਓ। ਸਾਕਤ ਬੰਦੇ ਨੇ ਖਰੀ ਦੇ ਨਾਮ ਰਸ ਦਾ ਸਵਾਦ ਨਹੀਂ ਜਾਣਿਆ। ਫਿਰ ਸੁਣੋ, ਸਾਕਤ ਹਰ ਰਸ ਸਾਧ, ਇੱਥੇ ਸਾਧ ਦੱਦੇ ਨਾ ਲੱਗਾ ਨਾ ਜੀ, ਸਵਾਦ ਨਾ ਜਾਣਿਆ। ਸਾਕਤ ਬੰਦੇ ਨੇ ਖਰੀ ਰਸ ਦਾ ਸਵਾਦ ਨਹੀਂ ਜਾਣਿਆ, ਉਹਦੀ ਪ੍ਰੋਬਲਮ ਇਹ ਵੇ, ਕਿਉਂਕਿ ਉਹਨੂੰ ਰਸ ਨਹੀਂ ਆਇਆ। ਤਿੰਨ ਅੰਤਰ ਉਸ ਦੇ ਅੰਦਰ, ਹਉਮੈ ਕੰਡਾ ਖੇ, ਉਹਨਾਂ ਦੇ ਅੰਦਰ ਹਉਮੈ ਦਾ ਕੰਡਾ ਹੈ, ਉਹ ਕੰਡਾ ਉਹਨਾਂ ਨੂੰ ਟਿਕਣ ਕੋਈ ਨਹੀਂ ਦਿੰਦਾ। ਕਰੇ ਗੁਮਾਨ ਚੁਬੈ ਤੇ ਸੂਲਾ, ਉਹ ਗੱਲ ਬਣੀ ਪਈ ਹੈ। ਹਉਮੈ ਦਾ ਕੰਡਾ ਹੈ ਸਾਕਤ ਅੰਦਰ, ਤੇ ਉਹ ਰਸ ਨਹੀਂ ਲੈ ਸਕਦਾ। ਸਾਕਤ ਹਰ ਸਾਧ ਨਾ ਜਾਣਿਆ ਤਿੰਨ ਅੰਤਰ ਹਉਮੈ ਕੰਡਾ ਹੇ, ਹਉਮੈ ਦਾ ਕੰਡਾ ਹੈ। ਤੇ ਮਹਾਰਾਜ ਕਹਿੰਦੇ ਜਿਉਂ ਜਿਉਂ ਚੱਲੇ, ਜਿਉਂ ਜਿਉਂ ਦੁਨੀਆਂ ਚ ਵਿਚਰਦੇ ਨੇ, ਤੇ ਤਿਉਂ ਤਿਉਂ ਚੁਭਦਾ ਹੈ। ਕਿਉਂਕਿ ਉਹਨੇ ਆਹ ਬੜਾ ਸੋਹਣਾ ਸ਼ਬਦ ਵਰਤਿਆ, ਕੰਡਾ ਚੁਭਦੇ ਤਾਂ ਜਦੋਂ ਤੁਰੀਦਾ ਸੀ। ਜਿਨ੍ਹਾਂ ਨੂੰ ਚੁਭਿਆ ਉਹਨਾਂ ਨੂੰ ਪਤਾ ਹੈ ਮੇਰਾ ਖਿਆਲ। ਸਿੱਧੀ ਗੱਲ ਜੀ, ਪਲਾਸਟਿਕ ਦੀ ਜੁੱਤੀ ਹੁੰਦੀ ਸੀ, ਕਦੀ ਕਦੀ ਕਣਕ ਜਦੋਂ ਵੱਢ ਕੇ ਲਿਆਈ ਦੀ ਸੀ ਉਦੋਂ ਧੌੜੀ ਦੀ ਜੁੱਤੀ ਬਣਾ, ਧੌੜੀ ਦੀ ਪਾਈ ਹੋਣੀ ਕਈਆਂ ਨੇ, ਹਾਂਜੀ, ਕੁਰਮ ਦੀ ਪਾਉਂਦੇ ਰਹੇ। ਉਹ ਪਲਾਸਟਿਕ ਦੀ ਆਈ ਜੁੱਤੀ ਹੁੰਦੀ ਸੀ ਜੀ, ਤੇ ਕਾਬਲੀ ਕਿੱਕਰਾਂ ਥੱਲੇ ਕਿਤੇ ਮੱਝੇ ਚਾਰਦਿਆਂ ਲੰਘਣਾ, ਤੇ ਉਹ ਜੁੱਤੀ ਦਾ ਤਲਾ ਪਾੜ ਕੇ ਵੀ ਕੰਡਾ ਜਿਹੜਾ ਵਿੱਚ ਲੰਘ ਜਾਂਦਾ ਸੀ, ਵਿੱਚ ਟੁੱਟ ਜਾਣਾ। ਹੁਣ ਪਹਿਲਾਂ ਪਹਿਲਾਂ ਤਾਂ ਕੁਝ ਨਾ ਹੋਣਾ, ਤੇ ਜਿਉਂ ਦਿਉਂ ਚੱਲਦੇ ਸਨ, ਫਿਰ ਅੰਦਰੋਂ ਰੜਕ ਪੈਂਦੀ ਸੀ ਕੰਡੇ ਦੀ, ਚੁੱਭਦਾ ਸੀ। ਮਹਾਰਾਜ ਕਹਿੰਦੇ ਨੇ ਜਿਹਨੂੰ ਸੂਲ ਚੁੱਭ ਜਾਏ, ਕੰਡਾ ਚੁੱਭ ਜਾਏ, ਬੈਠੇ ਨੂੰ ਕੁਝ ਨਹੀਂ, ਕੁਝ ਦਿਨਾਂ ਬਾਅਦ ਪਾਣੀ ਭਰ ਜਾਏਗਾ, ਨਿਕਲੇਗਾ। ਪਰ ਸੱਚ ਇਹ ਵੇ, ਜਿਉਂ ਜਿਉਂ ਚੱਲਦੇ ਸਾਂ ਤਿਉਂ ਤਿਉਂ ਉਹਦੀ ਚੀਸ ਪੀੜ ਦੀ ਹੁੰਦੀ ਸੀ। ਕਹਿੰਦੇ ਸਾਕਤ ਦਾ ਹਾਲ ਕੀ ਹੈ, ਨਾਮ ਦਾ ਰਸ ਨਹੀਂ ਜਾਣਿਆ, ਅੰਦਰ ਹਉਮੈ ਦਾ ਕੰਡਾ ਹੈ, ਤੇ ਜਿਉਂ ਜਿਉਂ ਜ਼ਿੰਦਗੀ ਚ ਵਿਚਰਦਾ ਇਹਦੀ ਪੀੜ ਵਧੀ ਜਾਂਦੀ ਹੈ, ਕਿਉਂਕਿ ਹਉਮੈ ਦਾ ਕੰਡਾ ਹੋਰ ਅਸਰ ਕਰ ਰਿਹਾ। ਮਹਾਰਾਜ ਕਹਿੰਦੇ ਜਿਉਂ ਜਿਉਂ ਚੱਲਾ ਚੁੱਭੈ, ਚੁੱਭਦਾ ਹੈ, ਦੁੱਖ ਪਾਵੇ ਹੈ, ਦੁੱਖ ਪਾਉਂਦਾ ਹੈ। ਪਿਆਰਿਓ, ਫਿਰ ਅੱਗੇ ਕੀ ਹੈ, ਜਮਕਾਲ ਸਹੇ ਸਿਰ ਡੰਡਾ ਖੇ, ਉਹਦੇ ਸਿਰ ਦੇ ਉੱਤੇ ਜਮਕ ਦੂਤ ਦਾ ਸਹਿ ਹੈ, ਸਿਰ ਡੰਡਾ ਖੇ, ਜਮਦੂਤ ਦਾ ਡੰਡਾ। ਗੁਰੂ ਗ੍ਰੰਥ ਸਾਹਿਬ ਚ ਮੈਂ ਖਿਆਲ ਸਭ ਤੋਂ ਵੱਧ, ਕਿਉਂਕਿ ਉਸ ਇਲਾਕੇ ਚ ਪ੍ਰਭਾਵ ਬਣਾ ਸੀ ਸਾਕਤ ਧਰਮ ਦਾ, ਕਬੀਰ ਸਾਹਿਬ ਦਾ ਬੜਾ ਵਾਹ ਪਿਆ। ਜੇ ਕੋਈ ਪੁੱਛੇ ਜੀ ਸਾਕਤ ਦੀ ਡੈਫੀਨੇਸ਼ਨ ਕੀ ਹੈ, ਯਾਦ ਰੱਖਿਓ ਉਹਨੇ ਪੁੱਠੀ ਚੱਲਣਾ। ਮਹਾਰਾਜ ਕਹਿੰਦੇ ਨੇ ਅੰਮ੍ਰਿਤ ਕੌੜਾ, ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਸਾਕਤ ਕੀ ਬਿਦਨੈ ਨੂੰ ਡੀਠੀ। ਹੋਰ ਜੇ ਪੁੱਛੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਮਹਾਰਾਜ ਕਹਿੰਦੇ ਹਰ ਜਾ ਸੁਣੈ ਨਾ ਹਰ ਗੁਣ ਗਾਵੈ, ਬਾਤਨ ਹੀ ਅਸਮਾਨ ਗਿਰਾਵੈ, ਐਸੇ ਲੋਗਨ ਸਿਉ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਤੇ ਬਾਹਜ, ਤਿੰਨ ਤੇ ਸਦਾ ਡਰਾਨੇ ਰਹੀਏ। ਕਬੀਰ ਸਾਹਿਬ ਜ਼ਿੰਦਗੀ ਚ ਕਿਸੇ ਤੋਂ ਨਹੀਂ ਡਰੇ। ਮੈਂ ਥੋੜੇ ਜੇ ਸ਼ਬਦ ਆਪਾਂ ਲਾਂਗੇ, ਜ਼ਿਆਦਾ ਨਹੀਂ, ਅਰਥ ਬੜੇ ਸੌਖੇ। ਕਹਿੰਦੇ ਐਸੇ ਲੋਗਨ ਸਿਉ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਤੇ ਬਾਹਜ, ਤਿੰਨ ਤੇ ਸਦਾ ਡਰਾਨੇ ਰਹੀਏ। ਜਿਹੜੇ ਭਗਤੀ ਤੋਂ ਬਾਹਜ ਨੇ, ਜੋ ਪ੍ਰਭ ਕੀਏ ਭਗਤ ਤੇ ਬਾਹਜ, ਤਿੰਨ ਤੇ ਸਦਾ ਡਰਾਨੇ ਰਹੀਏ। ਆਪ ਨਾ ਦੇਹ ਚੁਰੂ ਬਨ ਪਾਨੀ, ਚੁਲੀ ਪਾਣੀ ਦਿਨ ਦਿੱਤੀ, ਆਪ ਨਾ ਦੇਹ ਚੁਰੂ ਬਰ ਪਾਨੀ, ਤਿਹ ਨਿੰਦੈ ਜੇ ਗੰਗਾ ਨੀ, ਭਗੀਰਥ ਦੀ ਨਿੰਦਿਆ ਸ਼ੁਰੂ ਹੋ ਗਈ ਜਿਹੜਾ ਗੰਗਾ ਲੈ ਕੇ ਆਇਆ। ਇੱਥੋਂ ਤੱਕ ਗੁਰੂ ਸਾਹਿਬ ਜੀ ਨੇ ਸ਼ਬਦ ਵਰਤੇ ਨੇ, ਜੋ ਭਲਾਈ ਸੋ ਬੁਰਾ ਜਾਣੈ, ਸੱਚ ਕਹਿ ਸੋ ਵਿਖੈ ਸਮਾਨੈ, ਜਾਣੈ ਨਾਹੀ ਜੀਤ ਅਰ ਹਾਰ, ਇਹ ਵਾਲੇਵਾ ਸਾਕਤ ਸੰਸਾਰ ਜੋ ਹਲਾਹਲ ਸੋ ਪੀਵੈ ਬੌਰਾ ਅੰਮ੍ਰਿਤ ਨਾਮ ਜਾਣੇ ਕਰ ਕੌਰਾ। ਇਹ ਉਹਨਾਂ ਲੋਕਾਂ ਲਈ ਖਿਮਾ ਕਰਿਓ ਜਿਹੜਾ ਨਾ ਬਾਣੀ ਨਾ ਸਿਮਰਨ ਨਾ ਭਜਨ ਬੰਦਗੀ ਸਿਰਫ ਹਰ ਕੰਮ ਉਹ ਗੁਰਮੁਖਤਾਈ ਤੋਂ ਉਲਟ ਕਰਦੇ ਆ। ਮੈਂ ਫਿਰ ਬੇਨਤੀ ਕਰਾਂ ਗੁਰੂ ਜੀ ਕਹਿੰਦੇ ਉਹਦੀ ਸਮੱਸਿਆ ਹੈ ਕਿਉਂਕਿ ਉਹਨੇ ਨਾਮ ਰਸ ਨੂੰ ਨਹੀਂ ਜਾਣਿਆ। ਉਹ ਫਿਰ ਜੇ ਉਹਦੀ ਸੰਗਤ ਚ ਕੋਈ ਬਹਿ ਜਾਏ, ਆਪਾਂ ਕਈ ਵਾਰੀ ਕਹਿੰਦੇ ਨੇ ਜੀ ਮੈਂ ਤੁਹਾਨੂੰ ਸੱਚੀ ਦੱਸਾਂ ਗੁਰਮੁਖੋ ਵਾਹਿਗੁਰੂ ਮੇਰ ਕਰੇ ਸੰਗਤ ਤਾਂ ਬੜੀ ਗੱਲ ਏ, ਜਿਸ ਕੁਰਸੀ ਤੇ ਸਾਕਤ ਬੈਠਾ ਹੋਵੇ ਉੱਥੇ ਬਹਿ ਜਾਓ, ਬੰਦੇ ਦੀ ਬਿਰਤੀ ਤੋਂ ਉੱਥੇ ਫਰਕ ਪੈ ਜਾਂਦਾ। ਹੁਣ ਕਈ ਕਹਿੰਦੇ ਨੇ ਇਹ ਕਿਵੇਂ ਪੈ ਜਾਂਦਾ, ਕਰੋਨਾ ਦੱਸਦਾ ਵੀ ਅਦ੍ਰਿਸ਼ਟ ਪੈਂਦਾ ਹੁੰਦਾ ਹਨਾ ਜੀ। ਮੈਂ ਤੇ ਪਿਛਲੇ ਸਾਲ ਵੀ ਕਿਹਾ ਵੀ ਸਾਡੇ ਤੇ ਇੰਡੀਆ ਦੇ ਆਗੂ ਨੇ ਇੰਨਾ ਕੁ ਡਰਾ ਤਾ, ਸਵੇਰੇ ਆਪਣੇ ਬੁਰਸ਼ ਤੋਂ ਡਰ ਲੱਗਦਾ ਸੀ ਕਿ ਇਹਦੇ ਚ ਨਾ ਬੈਠਾ ਹੋਵੇ ਕਰੋਨਾ, ਅਦ੍ਰਿਸ਼ਟ ਸੀ ਨਾ। ਮੇਰੀ ਬੇਨਤੀ ਸੁਣੋ ਗੁਰਮੁਖੋ, ਸੱਚੀ ਜੇ ਜਿੱਥੇ ਬੰਦਾ ਬੈਠਾ ਉਹਦੇ ਉਹ ਜਿਹੜੇ ਜਿਰਮ ਨੇ ਨਾ ਅਦ੍ਰਿਸ਼ਟ ਉਹ ਪੈ ਰਹਿੰਦੇ ਨੇ, ਉਹ ਉਹੋ ਜੀ ਬਿਰਤੀ ਦੇ ਨੇ। ਇਸੇ ਕਾਰਨ ਗੁਰੂ ਸਾਹਿਬ ਨੇ ਇਸ ਕੰਸੈਪਟ ਨੂੰ ਸਮਝੀਏ, ਜਿੱਥੇ ਗੁਰਮੁਖ ਬੈਠਦਾ ਉਸ ਥਾਂ ਵਿਚ ਤੇ ਸਾਕਤ ਦੀ ਥਾਂ ਵਿਚ ਜ਼ਮੀਨ ਅਸਮਾਨ ਦਾ ਅੰਤਰ ਹੈ, ਪਰ ਪਤਾ ਉਹਨੂੰ ਲੱਗਦਾ ਜਿਹੜਾ ਨਾਮ ਜਪਦਾ ਹੈ ਦੂਜਾ ਤੇ ਕਹਿੰਦਾ। ਇਸੇ ਕਰਕੇ ਗੁਰੂ ਸਾਹਿਬ ਜੀ ਨੇ ਕਿਹਾ, ਹੁਣ ਮੈਂ ਪ੍ਰਮਾਣ ਦਿੱਤਾ, ਸੰਤਨ ਕਾ ਦਾਨਾ ਰੁੱਖਾ ਸੋ ਸਰਬ ਨਿਧਾਨ, ਗ੍ਰਹਿ ਸਾਕਤ 36 ਪ੍ਰਕਾਰ ਤੇ ਬਿਕੂ ਸਮਾਨ। ਸਾਕਤ ਦੇ 36 ਪ੍ਰਕਾਰ ਦੇ ਭੋਜਨ ਜ਼ਹਿਰ ਨੇ ਤੇ ਸੱਚੀ ਮੁੱਚੀ ਬੰਦਗੀ ਕਰਨ ਵਾਲੇ ਦੀ ਸੁੱਕੀ ਰੋਟੀ ਅੰਮ੍ਰਿਤ ਹੈ। ਭਗਤ ਜਨਾ ਕਾ ਲੂਗਰਾ, ਬੰਦਗੀ ਕਰਨ ਵਾਲਾ ਪਾਟੀ ਕੰਬਲੀ ਵੀ ਦੇ ਜਾਂਦਿਆਂ ਉਹਨੂੰ ਪਾ ਕੇ ਨਗਨ ਢਕ ਨਗੇਜ ਢਕਿਆ ਜਾਂਦਾ। ਭਗਤ ਜਨਾ ਕਾ ਲੂਗਰਾ ਮਹਾਰਾਜ ਕਹਿੰਦੇ ਨੇ, ਓਡ ਨਗਨ ਨਾ ਹੋਈ ਸਾਕਤ ਸਿਰ ਪੋ ਰੇਸ਼ਮੀ ਪੈਰਤ ਪਤ ਖੋਈ, ਸਾਕਤ ਸੋ ਮੁਖ ਜੋਰਿਆ ਅਦ ਬੀਚੋ ਟੂਟੈ, ਹਰ ਜਨ ਕੀ ਸੇਵਾ ਜੋ ਕਰੇ ਇਤ ਉਤੈ ਛੂਟੈ। ਗੁਰੂ ਜੀ ਕਹਿੰਦੇ ਨਾ, ਸਾਕਤ ਬੰਦੇ ਨੂੰ ਰਸ ਨਹੀਂ ਆਇਆ, ਉਹ ਜਾਣ ਨਹੀਂ ਸਕਦਾ। ਇਸੇ ਕਰਕੇ ਕਬੀਰ ਸਾਹਿਬ ਜੀ ਜੈਸੇ ਗੁਰੂ ਅਰਜੁਨ ਦੇਵ ਜੀ ਤਾਂ ਇਥੋਂ ਤਾਂ ਕਹਿੰਦੇ ਨੇ, ਸਿਮਰਨ ਵਾਲਿਓ ਬੰਦਗੀ ਵਾਲਿਓ ਸਾਕਤ ਬੰਦਿਆਂ ਦੇ ਗੀਤ ਵੀ ਨਹੀਂ ਸੁਣਨੇ। ਆਪਾਂ ਬੜਾ ਸਵਾਲ ਲੈਂਦੇ ਨਾ, ਚਲੋ ਵੀ ਫਲਾਣੇ ਨੇ ਕਮਾਲ ਕਰਤੀ, ਜਦੋਂ ਗੀਤ ਆ ਗਿਆ ਦੂਜਾ ਆਇਆ ਜੀ ਕਮਾਲ ਹੋ ਗਈ। ਮਹਾਰਾਜ ਕਹਿੰਦੇ ਮੇਰੇ ਮੋਹਨ ਸਰਵਣੀਏ ਨਾ ਸੁਣਾਏ, ਮੈਨੂੰ ਨਾ ਸੁਣਾਈ ਕਿ ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ, ਜਿਹੜੇ ਇਹ ਗਾ ਰਹੇ ਨੇ ਮੇਰੇ ਕੰਨਾਂ ਚ ਨਾ ਪਾਈ, ਕਿਉਂਕਿ ਮੈਂ ਕੰਨਾਂ ਦੇ ਕਟੋਰਿਆਂ ਵਿਚ ਸੁਖਮਨੀ ਜਪਜੀ ਪਾਣਾ ਹੈ, ਜ਼ਹਿਰ ਨਹੀਂ ਪਾਣਾ ਚਾਹੁੰਦਾ। ਹਜ਼ੂਰ ਨੇ ਮੈਂ ਫਿਰ ਬੇਨਤੀ ਕਰਾਂਗਾ, ਸਾਕਤ ਬੰਦੇ ਨੇ ਨਹੀਂ ਜਾਣਿਆ ਖਰੀ ਦਾ ਰਸ ਤੇ ਖੌਮੇ ਦਾ ਕੰਡਾ ਹੈ, ਤੇ ਇੰਨਾ ਭੈੜਾ ਪਿਆਰਿਓ ਇਹ ਚੁਭਦੀ ਰਹਿੰਦਾ ਹਰ ਵੇਲੇ। ਮਹਾਰਾਜ ਕਹਿੰਦੇ ਨੇ ਇਹ ਤੋਂ ਦੂਰੀ ਚ ਬੜਾ ਸੁੱਖ ਜੇ। ਮੈਂ ਦੋ ਕੁ ਬੇਨਤੀਆਂ ਨੇ, ਇੱਕ ਸ਼ਬਦ ਹੈ ਕਬੀਰ, ਸਾਕਤ ਸੰਗ ਨਾ ਕੀਜੀਏ ਦੂਰੈ ਜਾਈਏ ਭਾਗ, ਬਚ ਸਕਦਾ ਬਚ ਜਾ, ਕਿਉਂ ਜੀ ਜੇ ਨੇੜੇ ਬਹਿ ਗਿਆ ਤਾਂ ਕੀ ਹੋ ਗਿਆ। ਕਬੀਰ ਸਾਹਿਬ ਕਹਿੰਦੇ ਹੋਣਾ ਕੁਝ ਨੀ, ਮਨ ਕਾਲਾ ਹੋ ਜਾਣਾ, ਜੇ ਮੰਨ ਲਓ ਤਵਾ ਭਰੇ ਕਾਲਕ ਨਾ ਭਰਿਆ ਲੋ ਛੋਟੀ ਜੀ, ਤੇ ਚੁੱਕੇ ਕਹੇ ਤਾਂ ਕਿਹੜੀ ਗੱਲ, ਮੈਂ ਹੁਣੇ ਮੀਲ ਤੱਕ ਛੱਡ ਆਉਣਾ। ਕਹਿਣ ਲੱਗੇ ਜਿੰਨਾ ਮਰਜ਼ੀ ਬਚਾਈ ਤਵੇ ਨੇ ਕਾਲਖ ਨੇ ਆਪਣਾ ਕਿਤੇ ਨਾ ਕਿਤੇ ਚਿੰਨ ਛੱਡ ਜਾਣਾ। ਸਾਕਤ ਬੰਦੇ ਨੇ ਆਪਣੀ ਬਿਰਤੀ ਦਾ ਤੇਰੇ ਤੇ ਅਸਰ ਕਰ ਹੀ ਜਾਣਾ। ਕਬੀਰ ਸਾਕਤ ਸੰਗ ਨਾ ਕੀਜੀਏ ਦੂਰੇ ਜਾਈਏ ਭਾਗ, ਬਾਸਨ ਕਾਰੋ ਪਰਸੀਏ ਤੌਕ ਚ ਲਾਗੈ ਦਾਗ। ਕਬੀਰ ਮਾਰੀ ਮਰੂ ਕੁਸੰਗ ਕੀ ਕੇਲੇ ਨਿਕਟ ਜੋ ਬੇਰ, ਉਹ ਝੂਲੇ ਉਹ ਚੀਰੀਏ ਸਾਕਤ ਸੰਗ ਨਾ ਹੇਰ, ਸੰਗਤ ਕਰੀਏ ਸਾਧ ਕੀ ਦਿਨ ਦਿਨ ਦੂਣਾ ਹੋਏਤ, ਸਾਕਤ ਕਾਰੀ ਕਾਂਬਰੀ ਧੋਏ ਹੋਏ ਨਾ ਸੇਤ। ਮੈਂ ਕਹਿੰਦਾ ਇਥੋਂ ਤੱਕ ਸ਼ਬਦ ਵਰ ਦਿੱਤਾ ਉਹ ਸਾਕਤ ਬੰਦੇ ਨਾਲੋਂ। ਮੈਂ ਲਫ਼ਜ਼ ਸੂਰ ਚੰਗਾ ਹੈ ਜਿਹੜਾ ਗੰਦਗੀ ਸਾਫ ਕਰਦਾ ਤਾਂ ਗੰਦਗੀ ਪਾਉਂਦਾ ਪਿਆ ਹੈ। ਕਬੀਰ ਸਾਕਤ ਤੇ ਸੂਕਰ ਭਲਾ ਰੱਖ ਆਛਾ ਗਾਉ, ਉਹ ਸਾਕਤ ਬੱਪਦਾ ਮਰ ਗਿਆ ਕੋਈ ਨਾ ਲੈ ਹੈ ਨਾ। ਗੁਰੂ ਜੀ ਕਹਿੰਦੇ ਦਾ ਕਾਰਨ ਕਿਉਂਕਿ ਨਾਮ ਦਾ ਰਸ। ਫਿਰ ਸੁਣਿਓ ਇਹ ਨਫ਼ਰਤ ਨੀ ਗੁਰੂ ਰਾਮਦਾਸ, ਕਿਉਂਕਿ ਨਾਮ ਨੀ ਜਾਣਿਆ। ਉਹ ਕਰੇ ਕਿ ਸਾਕਤ ਆ ਰਾ ਸਾਧਨ ਜਾਣਿਆ ਤਿੰਨ ਅੰਤਰ ਹੋਮੈ ਕੰਡਾ ਹੇ, ਜਿਉ ਜਿਉ ਚੱਲ ਹੈ ਚੁਭ ਹੈ ਦੁੱਖ ਪਾਵੇ, ਜਿਉ ਜਿਉ ਵਿਤਰਦਾ ਉਹ ਹੋਮੇ ਦਾ ਕੰਡਾ ਚੁਭਦਾ, ਅੰਦਰੋਂ ਦੁਖੀ ਹੁੰਦਾ ਬੰਦਾ। ਤੇ ਮਹਾਰਾਜ ਕਹਿੰਦੇ ਨੇ ਅੰਤਲੇ ਸਮੇਂ ਜਮਕਾਲ ਸਹਿ ਸਿਰ ਡੰਡਾ ਹੇ, ਅੰਤਲੇ ਸਮੇਂ ਸਿਰ ਦੇ ਉੱਤੇ ਜਮਦੂਤਾਂ ਦਾ ਡੰਡਾ ਹੋਣ। ਦੂਜਾ ਪੱਖ ਆ ਗਿਆ, ਸੁਰਤ ਨੂੰ ਮੈਲਿਆ ਨੀ ਹੋਣ ਦਿੰਦੇ। ਮਹਾਰਾਜ ਕਹਿੰਦੇ ਨੇ ਹਰ ਜਨ ਹਰ ਹਰ ਨਾਮ ਸਮਾਣੇ। ਵੇਖੋ ਪਹਿਲਾਂ ਸਾਕਤ ਆਇਆ, ਕਾਮ ਕ੍ਰੋਧ ਨਗਰ ਬੋ ਭਰਿਆ ਆ ਨਾ, ਫਿਰ ਦੂਜਾ ਪੱਖ ਆ ਗਿਆ ਮਿਲ ਸਾਧੂ ਖੰਡਲ ਖੰਡਾ ਕੇ। ਮੈਂ ਜਦੋਂ ਐਦਕੀ ਕਥਾ ਕੀਤੀ ਮੈਂ ਕਿਹਾ ਤਾਂ ਮਹਾਰਾਜ ਦੋ ਬਚਨ ਕਰ ਰਹੇ ਆ, ਇੱਕ ਪਾਸੇ ਜੁੜਿਆ ਦੂਜੇ ਪਾਸੇ ਟੁੱਟਾ। ਹੁਣ ਟੁੱਟੇ ਦਾ ਜ਼ਿਕਰ ਕੀਤਾ, ਸਾਕਤ ਤਾਰਾ ਸਾਧਨਾ ਜਾਣਿਆ, ਕਹਿਣ ਲੱਗੇ ਐਵੇਂ ਨਾ ਕਹੀ ਜਾਏ ਜੇ ਕੋਈ ਵੀ ਨਹੀਂ। ਨਹੀਂ ਹੈਨ ਹਰ ਜਨ ਹਰ ਹਰ ਨਾਮ ਸਮਾਣੇ, ਹਰੀ ਜਨ ਪਰਮਾਤਮਾ ਦੇ ਸੇਵਕ ਉਹ ਨਾਮ ਦੇ ਵਿੱਚ ਸਮਾਏ ਹੋਏ ਨੇ, ਉਹਦੇ ਵਿੱਚ ਟਿਕੇ ਹੋਏ ਨੇ। ਦੁੱਖ ਜਨਮ ਮਰਨ ਭਾਵ ਖੰਡਾ ਹੈ, ਜਿਹੜੇ ਉਹਨਾਂ ਨੂੰ ਦੁੱਖ ਨੇ, ਜਿਹੜੇ ਹਰ ਜਨ ਨੇ, ਦੁੱਖ ਕੱਟੇ ਗਏ, ਜਨਮ ਮਰਨ ਕੱਟਿਆ ਗਿਆ। ਗੁਰੂ ਜੀ ਕਹਿੰਦੇ ਨੇ ਭਾਵ ਖੰਡਾ, ਜਿਹੜਾ ਭਾਵ ਸਾਗਰ ਹੈ ਮਾਲਕ ਨੇ ਮਿਹਰ ਕੀਤੀ, ਇਹ ਵੀ ਟੋਟੇ ਟੋਟੇ ਕਰ ਦਿੱਤਾ। ਜਨਮ ਮਰਨ ਜੋ ਵੀ ਹੈ ਜਿਹਨੇ ਨਾਮ ਵਿੱਚ ਜੁੜ ਗਿਆ, ਸੱਚ ਇਹ ਵੇ ਕਿ ਉਹਦਾ ਜਨਮ ਮਰਨ ਦੁੱਖ ਕੱਟਿਆ ਗਿਆ। ਫਿਰ ਉਹ ਪਹੁੰਚੇ ਕਿੱਥੇ? ਅਬਨਾਸੀ, ਜਿਹਨੇ ਕਦੀ ਨਾਸ਼ ਨਹੀਂ ਹੋਣਾ, ਪੁਰਖ ਜੋ ਸਭ ਥਾਵਾਂ ਤੇ ਵਿਆਪਕ ਹੈ, ਅਬਨਾਸੀ ਪੁਰਖ। ਅਕਾਲ ਪੁਰਖ ਵੀ ਆਉਂਦਾ, ਕਰਤਾ ਪੁਰਖ ਵੀ ਆਉਂਦਾ ਹੈ। ਇੱਥੇ ਸਤਿਗੁਰਾਂ ਨੇ ਹੋਰ ਸ਼ਬਦ ਵਰਤਾ, ਅਬਨਾਸੀ ਪੁਰਖ, ਉਹ ਪੁਰਖ ਵਾਹਿਗੁਰੂ ਜਿਹਦੇ ਜਿਹਨੇ ਕਦੇ ਨਾਸ਼ ਨਹੀਂ ਹੋਣਾ। ਅਬਨਾਸੀ ਪੁਰਖ ਪਾਇਆ ਪਰਮੇਸ਼ਰ, ਉਹਨਾਂ ਨੂੰ ਅਬਨਾਸੀ ਵਾਹਿਗੁਰੂ ਪਰਮੇਸ਼ਰ ਮਿਲੇ। ਬਹੁਤ ਸ਼ੋਭ ਉਹਨਾਂ ਦੀ, ਪਿਆਰੇ ਸ਼ੋਭਾ ਬਹੁਤ ਹੋਈ। ਕਿੱਥੇ ਜੀ? ਖੰਡ ਬ੍ਰਹਿਮੰਡਾ ਹੈ, ਖੰਡ ਬ੍ਰਹਿਮੰਡ ਜਿਹੜੇ ਆਪਾਂ ਕਹਿੰਦੇ ਹਾਂ, ਖੰਡਾਂ ਬ੍ਰਹਿਮੰਡਾਂ ਵਿੱਚ ਉਹਨਾਂ ਦੀ ਸ਼ੋਭਾ ਹੋ ਗਈ ਜਿਨ੍ਹਾਂ ਨੇ ਅਬਨਾਸੀ ਪਰਮਾਤਮਾ ਨੂੰ ਪਾਇਆ। ਕਿਉਂਕਿ ਉਹ ਹਰ ਜਨ ਜਿਹੜੇ ਨੇ ਖਰੀ ਕੇ ਨਾਮ ਵੀ ਸਮਾ ਗਏ। ਥੋੜਾ ਜਿਹਾ ਇੱਕ ਬੇਨਤੀ ਕਰਾਂ, ਉਹ ਹਰਜਨ ਕਿਵੇਂ ਬਣੇ? ਆਪ ਜੀ ਗੁਰੂ ਤੇਗ ਬਹਾਦਰ ਸਾਹਿਬ ਦੇ ਪਿਛਲੇ ਸਾਲ ਮੈਂ ਬੇਨਤੀ ਕਰਕੇ ਗਿਆ ਸਾਂ, ਜਦੋਂ ਮੈਂ ਸੱਚੀ ਗੱਲ ਵੀ ਯਤਨ ਕਰਨਾ ਵੀ ਸਲੋਕ ਰੋਜ਼ ਪੜਿਆ ਕਰੀਏ। ਉਸ ਦਿਨ ਵੀ ਕਿਹਾ, ਮਹਾਰਾਜ ਨੇ ਕਿਹਾ, ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਨ, ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਆਹ ਨੇ ਹਰ ਜਨ, ਜੋ ਪ੍ਰਾਣੀ ਨਿਸ ਦਿਨ ਭਜੈ, ਜਿਹੜਾ ਦਿਨ ਰਾਤ ਜਪਦਾ ਹੈ, ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਹਰ ਹਰ ਜਨ ਦੁਈ ਏਕ ਹੈ, ਹਰ ਜਨ ਹਰ ਹਰ ਨਾਮ ਸਮਾਣੇ, ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜੋ ਜਲ ਹੀ ਵਿਖੇ ਸਮਾਹੇ। ਇਸ ਤਰ੍ਹਾਂ ਖਰੀ ਦੇ ਜਨ ਨੇ, ਜਿਵੇਂ ਪਾਣੀ ਚੋਂ ਲਹਿਰਾਂ ਉੱਠਦੀਆਂ ਨੇ, ਫਿਰ ਪਾਣੀ ਵੀ ਸਮਾ ਜਾਂਦੀਆਂ ਨੇ। ਮਹਾਰਾਜ ਗੁਰੂ ਰਾਮਦਾਸ ਕਹਿੰਦੇ ਆ, ਭਾਈ ਜਿਹੜੇ ਖਰੀ ਜਨ ਨੇ ਉਹ ਨਾਮ ਚ ਸਮਾਏ ਨੇ, ਦਿਨ ਰਾਤ ਇਬਾਦਤ ਕਰਦੇ ਨੇ। ਖਰਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੈ, ਅਬਨਾਸੀ ਪੁਰਖ ਪਾਇਆ ਪਰਮੇਸ਼ਰ, ਉਹਨਾਂ ਨੇ ਅਬਨਾਸੀ ਪੁਰਖ ਪਰਮਾਤਮਾ ਨੂੰ ਪਾ ਲਿਆ ਹੈ, ਉਹਨਾਂ ਦੀ ਸ਼ੋਭਾ ਸਾਰੇ ਸੰਸਾਰ ਵਿੱਚ ਹੈ। ਹੁਣ ਅੱਗੇ ਸਤਿਗੁਰੂ ਸਾਨੂੰ ਨਾ ਜੀ ਸੁਮਤ ਦਿੰਦੇ ਆ। ਫਿਰ ਮੈਂ ਰਿਪੀਟ ਕਰਨ ਲੱਗਾ ਗੱਲ, ਕਾਮ ਕ੍ਰੋਧ ਨਗਰ ਬੋ ਭਰਿਆ, ਜਦੋਂ ਵਿਆਖਿਆ ਕੀਤੀ ਮਨ ਚ ਆਉਣਾ ਹੀ ਹੈ ਵੀ ਕਾਮ ਕ੍ਰੋਧ ਚ ਭਰੇ ਲੋਕ, ਸਾਕਤ ਧਾਰਾ ਸਾਧਨ ਜਾਣਿਆ ਇਹ ਵੀ ਆ ਜਾਏਗਾ ਸਾਕਤ ਬੰਦੇ। ਗੁਰੂ ਜੀ ਸਾਡੀ ਸੁਰਤ ਨੂੰ ਬਿਲਕੁਲ ਦਵੈਸ਼ ਤੋਂ ਮੁਕਤ ਕਰਕੇ ਕਹਿੰਦੇ ਆ ਕਿ ਤੁਸੀਂ ਅਰਦਾਸ ਕਰੋ, ਆਪਣੇ ਤੇ ਟੁਕਾਉਂਦੇ ਆ, ਹਮ ਗਰੀਬ ਮਸਕੀਨ ਪ੍ਰਭ ਤੇਰੇ। ਗਰੀਬ ਦਾ ਅਰਥ ਆਪਾਂ ਇੱਕ ਤਾਂ ਕਰਨੇ ਜਿਸ ਕੋਲ ਇਹ ਵਾਹਿਗੁਰੂ ਜੀ ਇਹ ਪੈਸਾ ਨਹੀਂ ਹੁੰਦਾ, ਹਨਾ, ਗਰੀਬ ਕਹਿੰਦੇ ਆ। ਇੱਥੇ ਗਰੀਬ ਦਾ ਅਰਥ ਨਿਮਰਤਾ ਵਿੱਚ ਹਜ਼ੂਰ ਕਰਨੇ, ਖੰਮ ਗਰੀਬ, ਅਸੀਂ ਅੱਤ ਦੇ ਨਿਮਰਤਾ ਵਿੱਚ, ਅੰਦਰ ਦੀ ਗਰੀਬੀ, ਅੱਤ ਦੇ ਨਿਮਰਤਾ ਵਿੱਚ। ਮਸਕੀਨ ਦਾ ਅਰਥ ਆਜਿਜ, ਗਰੀਬੀ ਅਰਥ ਕਰਾਂਗੇ, ਖੰਮ ਗਰੀਬ ਮਸਕੀਨ ਪ੍ਰਭ ਤੇਰੇ। ਫਿਰ ਸੁਣਿਓ, ਇੱਥੇ ਪ੍ਰਭ ਤੇਰੇ ਕਹਿ ਇਨਸਾਨਾਂ ਦੇ ਨਹੀਂ, ਹੇ ਪਾਰ ਬ੍ਰਹਮ ਪਰਮੇਸ਼ਵਰ ਜੀ, ਅਸੀਂ ਗਰੀਬ ਹਾਂ, ਅਸੀਂ ਮਸਕੀਨ ਹਾਂ, ਅਸੀਂ ਤੇਰੇ ਹਾਂ, ਹਰ ਰਾਖ ਰਾਖ ਸਾਨੂੰ ਰੱਖ ਲੈ, ਸਾਨੂੰ ਬਚਾ ਲੈ, ਸਾਡੇ ਤੇ ਮਿਹਰ ਕਰਦੇ ਗਰੀਬਾਂ ਤੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ, ਸਭ ਤੋਂ ਵੱਡੇ ਵੱਡ ਵੱਡਾ ਹੈ, ਵੱਡਿਆਂ ਤੋਂ ਵੱਡੇ ਪਰਮਾਤਮਾ ਜੀ, ਸਾਨੂੰ ਗਰੀਬਾਂ ਨੂੰ ਰੱਖ ਲਓ। ਇਉਂ ਕਹਿ ਲਓ, ਮੈਂ ਅੰਦਲੇ ਕੀ ਟੇਕ, ਤੇਰਾ ਨਾਮ ਖੁੰਦਕਾਰਾ, ਮੈਂ ਗਰੀਬ ਮੈਂ ਮਸਕੀਨ, ਤੇਰਾ ਨਾਮ ਹੈ ਆਧਾਰਾ। ਮਹਾਰਾਜ ਕਹਿੰਦੇ, ਹਮ ਮਸਕੀਨ ਖੁਦਾਈ ਬੰਦੇ, ਅਸੀਂ ਗਰੀਬ ਹਾਂ, ਅਸੀਂ ਛੋਟੇ ਹਾਂ, ਤੁਸੀਂ ਸਭ ਤੋਂ ਵੱਡੇ ਹੋ, ਵੇਖੋ ਇੱਥੇ ਸਾਰੀ ਗੱਲ ਹੀ ਮੁੱਕ ਗਈ ਆਪਣੇ ਧੈਰੀ ਜਦੋਂ ਗਰੀਬ ਕਹਿਤਾ ਮਸਕੀਨ ਕਹਿਤਾ ਆਪਣੇ ਆਪ ਨੂੰ ਸਭ ਤੋਂ ਨੀਵਾਂ ਕਹਿ ਦਿੱਤਾ ਤੇ ਮੈਂ ਇੱਕ ਵਾਰ ਬੇਨਤੀ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਕਿ ਜਿਹੜਾ ਬੰਦਾ ਉੱਚਾ ਚੱਲਦਾ ਉਹਦਾ ਚਾਂਸ ਹੈ ਡਿੱਗਣ ਦਾ ਹਾਂਜੀ ਜਿਹੜਾ ਕਿਸੇ ਪਦਵੀ ਤੇ ਉਹਨੂੰ ਵੀ ਡਰਨਾ ਮੈਂ ਕੱਲ ਨੂੰ ਲੈ ਨਾ ਜਾਂ ਜਿਹੜਾ ਲੱਥਾ ਉਹਨੂੰ ਕਿਹਦਾ ਡਰ ਹੈ ਜਿਹੜਾ ਬੰਦਾ ਜਹਾਜ਼ ਤੇ ਚੜਿਆ ਖਿਮਾ ਕਰੇ ਉਹ ਵੀ ਭੈ ਚ ਕਿਤੇ ਵੇਖੋ ਗੜਬੜ ਨਾ ਹੋ ਜਾਏ ਤੇ ਜਿਹੜਾ ਥੱਲੇ ਖਾਲ ਬਣਦਾ ਪਿਆ ਉਹਨੂੰ ਗੜਬੜ ਦਾ ਕੀ ਹੋਰ ਸੌਖਾ ਜਿਹੜਾ ਬਨੇਰੇ ਤੇ ਤੁਰਦਾ ਪਿਆ ਬਨੇਰਾ ਸਮਝਦੇ ਆ ਜਿਹੜਾ ਬਨੇਰੇ ਤੇ ਤੁਰਦਾ ਉਹਨੂੰ ਡਰ ਡਿੱਗਣਾ ਪਵਾਂ ਤੇ ਜਿਹੜਾ ਥੱਲੇ ਲੇਟਿਆ ਉੱਚਾ ਚੜੇ ਸੋ ਪਵੇ ਪਿਆਲਾ ਉੱਚੇ ਨੂੰ ਡਰ ਹੈ ਥੱਲੇ ਨਾ ਡਿੱਗ ਪਵਾਂ ਧਰਨ ਪੜਿਆ ਤਿਸ ਲੱਗਿਆ ਨਾ ਕਾਲਾ ਜਿਹੜਾ ਪਹਿਲੀ ਜ਼ਮੀਨ ਤੇ ਡਿੱਗਿਆ ਪਿਆਰਿਓ ਉਹਨੂੰ ਕੀ ਹੋਣਾ ਹੈ ਸਤਿਗੁਰੂ ਨੇ ਇੱਥੇ ਬਖਸ਼ਿਸ਼ ਕਰ ਦਿੱਤੀ ਪਰ ਇਹ ਵਿਖਾਵੇ ਦੇ ਸ਼ਬਦ ਨਹੀਂ ਗੁਰੂ ਰਾਮਦਾਸ ਤਾਂ ਇੰਨੀ ਨਿਮਰਤਾ ਚ ਇੱਥੋਂ ਤੱਕ ਸ਼ਬਦ ਤੁਸੀਂ ਪੜ੍ਹਨੇ ਆ ਪੰਡਿਤ ਸ਼ਾਸਤ ਸਿਮਰਤ ਪੜਿਆ ਜੋਗੀ ਗੋਰਖ ਗੋਰਖ ਪੜਿਆ ਕਰਿਆ ਮੈਂ ਮੂਰਖ ਹਰ ਹਰ ਜਪ ਪੜਿਆ ਆਪਣੇ ਆਪ ਨੂੰ ਨਿਮਰਤਾ ਚ ਖੰਮ ਗਰੀਬ ਮਸਕੀਨ ਪ੍ਰਭ ਤੇਰੇ ਅਸੀਂ ਤੇਰੇ ਗਰੀਬ ਹਾਂ ਤੇਰੇ ਮਸਕੀਨ ਹਾਂ ਹਰ ਰਾਖ ਰਾਖ ਵੱਡ ਵੱਡਾ ਹੈ ਸਭ ਤੋਂ ਵੱਡਿਆ ਤੂੰ ਕਿਰਪਾ ਕਰਕੇ ਸਾਨੂੰ ਰੱਖ ਲੈ ਸਾਨੂੰ ਬਚਾ ਲੈ ਇਹ ਧੁਰ ਅੰਦਰ ਤੋਂ ਨਿਮਰਤਾ ਹੈ ਇਸ ਸੰਬੰਧੀ ਭਾਈ ਸਾਹਿਬ ਜੀ ਨੇ ਇੱਕ ਬਚਨ ਬੜਾ ਸੋਹਣਾ ਲਿਖਿਆ ਇਹ ਮੈਨੂੰ ਇੰਝ ਲੱਗਦਾ ਹੋ ਸਕਦਾ ਇਸੇ ਤੁਕ ਤੋਂ ਹੀ ਉਹਨਾਂ ਨੇ ਵਿਆਖਿਆ ਕਰ ਦਿੱਤੀ ਹੋਵੇ ਕਾਵਿ ਰੂਪ ਭਾਈ ਵੀਰ ਸਿੰਘ ਜੀ ਨੇ ਉਹ ਨਾਮ ਹੈ ਉਸਦਾ ਰਚਨਾ ਦਾ ਖਿੱਚ ਹਰ ਰਾਖ ਰਾਖ ਵੱਡ ਵੱਡਾ ਹੈ ਉਹ ਚ ਲਿਖਦੇ ਨੇ ਤੁਸੀਂ ਬੰਨਿਆ ਨੇਮ ਵੱਡੇ ਖਿੱਚਣ ਛੋਟਿਆਂ ਬੜੀ ਸੌਖੀ ਪੰਜਾਬੀ ਹਰ ਰਾਖ ਰਾਖ ਵੱਡ ਵੱਡਾ ਹੈ ਤੁਸੀਂ ਬੰਨਿਆ ਨੇਮ ਵੱਡੇ ਖਿੱਚਣ ਛੋਟਿਆਂ ਸੂਰਜ ਖਿੱਚੇ ਧਰਤ ਧਰਤ ਫਿਰ ਚੰਦ ਨੂੰ ਚੰਦ ਮਾਰਦਾ ਖਿੱਚ ਉਛਾਲੇ ਸਾਗਰਾਂ ਚਾਰ ਸ਼ਬਦ ਵਰਤੇ ਨਾ ਸੂਰਜ ਵੱਡਾ ਹੈ ਉਹ ਖਿੱਚ ਪਾ ਕੇ ਧਰਤੀ ਨੂੰ ਚਾਰ ਚੁਬੇਰੇ ਘੁਮਾਈ ਜਾਂਦਾ ਵੱਡਾ ਨਿੱਕੇ ਨੂੰ ਖਿੱਚ ਰਿਹਾ ਤੇ ਧਰਤੀ ਜਿਹੜੀ ਹੈ ਉਹਨੇ ਖਿੱਚ ਪਾਈ ਚੰਦਰਮਾ ਨੂੰ ਘੁਮਾਈ ਜਾਂਦੀ ਆਪਣੇ ਨੇੜੇ ਚੁਗਿਰਦੇ ਤੇ ਕਹਿਣ ਲੱਗੇ ਚੰਦਰਮਾ ਖਿੱਚ ਪਾ ਕੇ ਸਮੁੰਦਰਾਂ ਦੇ ਪਾਣੀਆਂ ਨੂੰ ਉਛਾਲਦਾ ਪਿਆ ਮਾਲਕ ਹੈ ਤੇਰਾ ਤਾਂ ਕੁਦਰਤ ਦਾ ਆਪਣਾ ਤੂੰ ਆਪ ਨੇ ਬਣਾਇਆ ਵੱਡੇ ਛੋਟਿਆਂ ਨੂੰ ਖਿੱਚਦੇ ਆ ਸੂਰਜ ਧਰਤ ਨੂੰ ਧਰਤ ਚੰਦਰਮਾ ਨੂੰ ਚੰਦਰਮਾ ਸਮੁੰਦਰ ਨੂੰ ਅਸੀਂ ਸਭ ਤੋਂ ਛੋਟੇ ਹਾਂ ਤੂੰ ਸਭ ਤੋਂ ਵੱਡਾ ਹੈ ਤੇ ਕਿਰਪਾ ਕਰੀ ਜਿਵੇਂ ਇਹ ਖਿੱਚਦੇ ਨੇ ਤੂੰ ਸਾਨੂੰ ਆਪਣੇ ਵੱਲ ਖਿੱਚ ਲਵੀ ਪੰਜਾਬੀ ਦੀਆਂ ਸਤਰਾਂ ਜੀ ਤੁਸੀਂ ਬੰਨਿਆ ਨੇਮ ਵੱਡੇ ਖਿੱਚਣ ਛੋਟਿਆਂ ਸੂਰਜ ਖਿੱਚੇ ਧਰਤ ਧਰਤ ਫਿਰ ਚੰਦ ਨੂੰ ਚੰਦ ਮਾਰਦਾ ਖਿੱਚ ਉਛਾਲੇ ਸਾਗਰਾਂ ਰੱਖ ਆਪਣੇ ਵੱਲ ਖਿੱਚ ਸਭ ਤੋਂ ਵੱਡਿਆ ਖਿੱਚ ਆਪਣੇ ਵੱਲ ਖਿੱਚ ਅਸਾਨੂੰ ਨਿੱਕਿਆ ਅੱਜ ਮੈਂ ਪਾਠ ਪੜਿਆ ਤੇ ਮੈਨੂੰ ਬੜਾ ਭੇਦ ਲੱਗਾ ਇਹ ਪਹਿਲਾਂ ਕਿਸੇ ਲਿਖਿਆ ਹੋਇਆ ਜੀ ਰੱਖ ਆਪਣੇ ਵੱਲ ਖਿੱਚ ਵੱਡਿਆ ਤੇ ਉਹ ਤਾਂ ਲਿਖਿਆ ਖਿੱਚ ਆਪਣੇ ਵੱਲ ਖਿੱਚ ਸਭ ਤੋਂ ਵੱਡਿਆ ਅਸਾਨੂੰ ਨਿੱਕਿਆ ਕਿਆ ਜੇ ਨਾ ਰੱਖੇ ਖਿੱਚ ਸਾਈਆਂ ਮੇਰਿਆ ਗਵਾਚ ਜਾਸਾਂ ਹਾਏ ਮੈਂ ਬੰਨ ਤੇ ਵੇਲਿਆ ਤੁਸੀਂ ਵੱਡੇ ਗੁਰੂ ਸਾਹਿਬ ਕਹਿੰਦੇ ਨੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਮਹਾਰਾਜ ਕਿਰਪਾ ਕਰੋ ਜਨ ਨਾਨਕ ਨਾਮ ਆਧਾਰ ਟੇਕ ਹੈ ਦਾਸ ਨਾਨਕ ਗੁਰੂ ਰਾਮਦਾਸ ਜੀ ਤੁਹਾਡੇ ਨਾਮ ਦਾ ਹੀ ਸਾਨੂੰ ਟੇਕ ਸਹਾਰਾ ਹੈ ਨਾਮ ਹੀ ਸਾਡੇ ਵਾਸਤੇ ਹੈ ਸਭ ਕੁਝ ਤੇ ਇਸ ਨਾਮ ਦੀ ਕਿਰਪਾ ਨਾਲ ਜੀ ਕੀ ਮਿਲੇਗਾ ਹਰ ਨਾਮੇ ਹੀ ਸੁਖ ਮੰਡਾ ਹੈ ਇਸ ਹਰੀ ਨਾਮ ਵਿੱਚੋਂ ਨਿਕਲਿਆ ਸੁਖ ਹੀ ਮੰਡਾ ਦਾ ਅਰਥ ਹੈ ਜੜ ਦੇਣਾ ਫਿੱਟ ਹੋ ਜਾਣਾ ਅਸਥਿਤ ਹੋ ਜਾਣਾ ਹੇ ਵਾਹਿਗੁਰੂ ਜੀ ਜਿਹੜਾ ਆਪ ਜੀ ਨਾਮ ਬਖਸ਼ਦੇ ਹੋ ਇਹ ਨਾਮ ਹੀ ਸਾਡੇ ਵਾਸਤੇ ਸਭ ਤੋਂ ਵੱਡਾ ਸੁਖ ਹੈ ਇਹ ਗੁਰੂ ਰਾਮਦਾਸ ਜੀ ਨੇ ਸੋਹਿਲਾ ਸਾਹਿਬ ਜੀ ਦੇ ਇਸ ਅੰਮ੍ਰਿਤ ਬਚਨ ਵਿੱਚ ਬਖਸ਼ਿਸ਼ ਕੀਤੀ ਹੈ ਇਸ ਵਿੱਚ ਸਿੱਧੀ ਗੱਲ ਬਸ ਸਮਰਪਣ ਹੋਣ ਬਾਰੇ ਕਹਿ ਰਹੇ ਨੇ ਭਾਈ ਹੱਥ ਜੋੜ ਲੈ ਮੱਥਾ ਟੇਕ ਲੈ ਇਹ ਬਹੁਤ ਵੱਡਾ ਪੁੰਨ ਹੈ ਕੱਲ ਨੂੰ ਸਤਿਗੁਰਾਂ ਦੇ ਅਗਲੇ ਬਚਨ ਦੀ ਆਪਾਂ ਵਿਚਾਰ ਕਰਾਂਗੇ ਮੇਰੇ ਤੋਂ ਬੋਲਦਿਆਂ ਲਫ਼ਜ਼ ਤਲਫ਼ਜ਼ ਬਹੁਤ ਭੁੱਲਾਂ ਹੋਈਆਂ ਨੇ ਸਾਧ ਸੰਗਤ ਜੀ ਆਪ ਜੀ ਬਖਸ਼ ਦੇਣਾ ਜਿੰਨੇ ਕੁਝ ਸਤਿਗੁਰੂ ਨੇ ਸੋਝੀ ਦਿੱਤੀ ਆਪਾਂ ਉਸ ਅਨੁਸਾਰ ਹੀ ਆਪ ਨਾਲ ਇਹ ਵਿਚਾਰ ਸਾਂਝੀ ਕੀਤੀ ਹੈ